गुरु नानक पद वंदन पद सिमरो अंगद दुख निकंदन गुर अमरदास हृदय नित त्याव हृदय श्री गुरु रामदास गुण गुरु अर्जन विघ्नन के नाशक विघ्नन हर गोविंद शुभ मत पर श्री हर राय नमो कर जोरी नमो श्री हर कृष्ण मनाओ तेग बहादुर परम वाहे गुरु परम श्री गुरु गोविंद सिंह तरों तरा पर पुन सीसा पुन बंदों बार बार एकंकार सतगुरु तेह प्रसाद सच होए वाहे गुरु जी की फतेह जगन विनाशन वाहे गुरु जी की फतेह है विघ्न विनाशन सोए
दोहरा साहेब पाने सो कहो तुम निज नंदन आन श्री हर राय समीप रख सदा रहे सुख ठान
वाहे गुरु जी का खालसा वाहे गुरु जी की फतेह। परम सत्कार योग सन्मान योग गुरु का खास रूप गुरु खालसा साध संगत पतत पावन भगत बछल कृपा निदान अनाथ नाथ जगत गुरु श्री गुरु ग्रंथ साहिब जी महाराज जी दे पवित्र चरणा कमलां च संध्या वेले दे सजे हुए दवाना च हाजरियां परके सावण महीने दी सकरान दा दिहाड़ा बड़ी श्रद्धा भावना नाल मना रहे उथे अज नाल शहीद भाई तारू सिंह जी का शहादत का दिहाड़ा है जिन्हां ने अपना आपा गुरसिखी तो कुर्बान कर दिता। सावण का जिहड़ा यह महीना है सकरान का दिन है पुराना ना जिहड़ा है वह सक्रांति है। संक्रांति का अर्थ हुंदा है भली प्रकार नाल तब्दीली होनी। संघ नाम भली प्रकार दा है क्रांति नाम तब्दीली दा है। जदों मौसम च तब्दीली हुंदी है उहनूं संक्रांति कहिंदे ने। हौले हौले करके संक्रांति दा जिहड़ा नां है उह बदल के संग्रांद बन गया। अजकल आपां संग्रांद कहिंदे हां। सावण महीने की संक्रांत का दिहाड़ा है। इस महीने तो पाव सुरुत की आरंभता होंगी। पाव सुरुत छे रुतां ने बसंत रुत है सिसर रुत है गरीखम रुत है सर्द रुत है। इसे तरह छे रुतां च एक रुत है पाव सुरुत। ਸਾਵਣ ਤੇ ਭਾਦਰੋਂ ਇਹ ਦੋ ਮਹੀਨੇ ਪਾਵਸ ਰੁੱਤ ਦੇ ਹਨ, ਵਰਖਾ ਦੀ ਰੁੱਤ ਦੇ ਹਨ। ਸਾਵਣ ਦੇ ਮਹੀਨੇ ਦੁਆਰਾ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ ਕਿ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਕਿ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨ ਕਮਲਾਂ ਨਾਲ ਜੁੜਿਆ ਹੋਇਆ, ਭਾਵ ਜਿਨ੍ਹਾਂ ਦੇ ਹਿਰਦਿਆਂ ਚ ਪਰਮੇਸ਼ਰ ਦੇ ਪਵਿੱਤਰ ਚਰਨਾਂ ਕਮਲਾਂ ਦਾ ਪਿਆਰ ਹੈ, ਗੁਰੂ ਦੇ ਚਰਨਾਂ ਕਮਲਾਂ ਦੀ ਪ੍ਰੀਤ ਜਿਨ੍ਹਾਂ ਦੇ ਹਿਰਦਿਆਂ ਚ ਵਸਦੀ ਹੈ, ਉਨ੍ਹਾਂ ਵਾਸਤੇ ਇਹ ਸਾਵਣ ਦਾ ਮਹੀਨਾ ਆਨੰਦਦਾਇਕ ਹੈ। ਸਰਸੀ ਦਾ ਮਤਲਬ ਹੈ ਆਨੰਦ ਦੇ ਸਹਿਤ, ਰਸ ਨਾਮ ਆਨੰਦ ਦਾ ਹੈ, ਸਾ ਨਾਮ ਸਹਿਤ ਦਾ ਹੈ। ਆਨੰਦ ਦੇ ਸਹਿਤ ਹੋ ਜਾਂਦੀਆਂ ਨੇ ਉਹ ਜਗਿਆਸੂ ਜੀਵ ਰੂਪੀ ਇਸਤਰੀਆਂ, ਜਿਨ੍ਹਾਂ ਦੇ ਹਿਰਦਿਆਂ ਵਿਚ ਪਾਰ ਬ੍ਰਹਮ ਪਰਮੇਸ਼ਰ ਦੇ ਚਰਨ ਕਮਲਾਂ ਦਾ ਪਿਆਰ ਹੈ, ਔਰ ਉਨ੍ਹਾਂ ਦਾ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ, ਉਨ੍ਹਾਂ ਨੂੰ ਇੱਕ ਨਾਮ ਦਾ ਆਧਾਰ ਹੈ, ਔਰ ਉਨ੍ਹਾਂ ਦਾ ਮਨ ਤੇ ਤਨ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਰੰਗ ਵਿਚ ਰੰਗਿਆ ਹੋਇਆ। ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਛਾਰ, ਉਨ੍ਹਾਂ ਨੂੰ ਸੰਸਾਰ ਦੇ ਜਿਤਨੇ ਵਿਸ਼ੇ ਵਿਕਾਰ ਨੇ ਉਹ ਕੂੜੇ ਨਜ਼ਰ ਆਉਂਦੇ ਨੇ, ਝੂਠੇ ਨਜ਼ਰ ਆਉਂਦੇ ਨੇ, ਜਿਵੇਂ ਛਾਰ ਸਵਾਹ ਨਿਕੰਮੀ ਹੁੰਦੀ ਹੈ, ਏਦਾਂ ਉਨ੍ਹਾਂ ਨੂੰ ਸਵਾਹ ਰੂਪ ਹੀ ਦਿਸਦੇ ਨੇ ਸੰਸਾਰ ਦੇ ਜਿਤਨੇ ਵਿਸ਼ੇ ਵਿਕਾਰ ਨੇ, ਛਾਰ ਰੂਪ ਹੀ ਨਜ਼ਰ ਆਉਂਦੇ। ਉਹ ਅਮਰ ਦੀਆਂ ਬੂੰਦਾਂ ਸਾਧੂ ਜਨਾਂ ਦੀ ਸੰਗਤ ਵਿਚ ਮਿਲ ਕੇ ਪੀਂਦੇ ਹਨ। ਅਰੇ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀ ਬਣਹਾਰ। ਫਿਰ ਇਹ ਸਾਵਣ ਦਾ ਮਹੀਨਾ ਉਨ੍ਹਾਂ ਲਈ ਸੁਖਦਾਈ ਹੈ, ਸਾਵਣ ਤਿਨਾ ਸੁਹਾਗਣੀ ਜਿਨ੍ਹਾਂ ਰਾਮ ਨਾਮ ਗਲ ਹਾਰ, ਜਿਨ੍ਹਾਂ ਨੇ ਆਪਣੇ ਗੜ ਵਿਚ ਰਾਮ ਦੇ ਨਾਮ ਦਾ ਹਾਰ ਪਰੋ ਕੇ ਪਾਇਆ ਹੈ, ਭਾਵ ਜਿਹੜੇ ਕੰਠ ਦੁਆਰਾ ਨਿਤ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਇਸ ਪਾਵਨ ਨਾਮ ਨੂੰ ਜਪਦੇ ਨੇ ਕੰਠ ਦੁਆਰਾ, ਇਹ ਗਲ ਵਿਚ ਹਾਰ ਜਿਨ੍ਹਾਂ ਨੇ ਪਾਇਆ ਹੈ, ਉਨ੍ਹਾਂ ਵਾਸਤੇ ਸਾਵਣ ਦਾ ਮਹੀਨਾ ਸੁਖਦਾਈ। ਇਹ ਸੰਖਿਪਤ ਜੀ ਵਿਚਾਰ ਹੈ ਸਾਵਣ ਦੇ ਮਹੀਨੇ ਦੇ। ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦਾ ਦਿਹਾੜਾ ਹੈ, 26 ਸਾਲ ਦੀ ਚੜ੍ਹਦੀ ਜਵਾਨੀ ਹੈ ਭਾਈ ਤਾਰੂ ਸਿੰਘ ਦੀ। ਲੰਗਰ ਤਿਆਰ ਕਰਕੇ ਲੰਗਰ ਲਾਉਂਦੇ ਨੇ, ਜਿੱਥੇ ਆਏ ਗਏ ਸਿੱਖਾਂ ਨੂੰ ਸੰਗਤਾਂ ਨੂੰ ਛਕਾਉਂਦੇ ਨੇ, ਉੱਥੇ ਜੰਗਲਾਂ ਵਿਚ ਰਹਿਣ ਵਾਲੇ ਜਿਹੜੇ ਉਸ ਸਮੇਂ ਦੀ ਹਕੂਮਤ ਨਾਲ ਟਕਰਾਅ ਕਰ ਰਹੇ ਸਨ, ਉਨ੍ਹਾਂ ਸਿੰਘਾਂ ਨੂੰ ਲੰਗਰ ਛਕਾਉਣਾ, ਇਹ ਜ਼ਿੰਮੇਵਾਰੀ ਭਾਈ ਤਾਰੂ ਸਿੰਘ ਨੇ ਲਈ। ਨਿਰੰਜਨੀਆਂ ਭਗਤ ਸੀ ਉੱਥੇ, ਉਹਨੇ ਭਾਈ ਤਾਰੂ ਸਿੰਘ ਦੀ ਸੂਬੇ ਲਾਹੌਰ ਕੋਲ ਸ਼ਿਕਾਇਤ ਕੀਤੀ ਕਿ ਜਿਹੜੇ ਤੇਰੀ ਸਰਕਾਰ ਦੇ ਬਾਗੀ ਨੇ ਉਨ੍ਹਾਂ ਨੂੰ ਇਹ ਰੋਟੀ ਖਵਾਉਂਦਾ। ਉਹਨੇ ਸਿਪਾਹੀ ਭੇਜੇ, ਪੂਲੇ ਪਿੰਡ ਆਏ ਲਾਹੌਰ ਤੋਂ ਚੱਲ ਕੇ, ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕੀਤਾ, ਉਨ੍ਹਾਂ ਦੇ ਨਾਲ ਉਨ੍ਹਾਂ ਦੀ ਭੈਣ ਸੀ ਬੀਬੀ ਤਾਰੂ, ਉਹਨੂੰ ਵੀ ਗ੍ਰਿਫ਼ਤਾਰ ਕਰ ਲਿਆ। ਦੋਹਾਂ ਭੈਣਾਂ ਭਰਾ ਨੂੰ ਜਦੋਂ ਗ੍ਰਿਫ਼ਤਾਰ ਕਰਕੇ ਸਿਪਾਹੀ ਚੱਲਣ ਲੱਗੇ ਤੇ ਤਾਰੂ ਸਿੰਘ ਦੀ ਸੁਚੱਜੀ ਮਾਂ ਆਪਣੇ ਪੁੱਤਰ ਨੂੰ ਜਾਂਦੇ ਵੇਲੇ ਨੂੰ ਉਪਦੇਸ਼ ਦਿੰਦੀ ਹੈ, ਕਹਿੰਦੀ ਹੈ ਬੇਟਾ ਤੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ ਹੈ, ਵੇਖੀ ਕਿਤੇ ਸਿੱਖੀ ਨੂੰ ਦਾਗ ਨਾ ਲਾ ਦੇ, ਭਾਵੇਂ ਤੈਨੂੰ ਆਪਣੀ ਜਾਨ ਜਾਂ ਆਪਣਾ ਸਿਰ ਵੀ ਕੁਰਬਾਨ ਕਰਨਾ ਪੈ ਜੇ ਸਿੱਖੀ ਪਿੱਛੋਂ ਤੇ ਕਰ ਦੇਈ, ਪਰ ਸਿੱਖੀ ਦਾ ਤਿਆਗ ਨਾ ਕਰੀ। ਉਸ ਵੇਲੇ ਦੀ ਮਾਂ ਹੈ ਜਿਹੜੀ ਆਪਣੇ ਪੁੱਤਰ ਨੂੰ, ਜਿਹਦੀ ਉਮਰ 26 ਸਾਲ ਦੀ ਹੈ, ਉਹਨੂੰ ਉਪਦੇਸ਼ ਦੇ ਰਹੀ ਹੈ ਵੀ ਮਰ ਭਾਵੇਂ ਜਾਈ ਪਰ ਸਿੱਖੀ ਦਾ ਤਿਆਗ ਨਾ ਕਰੀ। ਇਹ ਉਹ ਮਾਂ ਹੈ। ਇੱਕ ਅੱਜ ਦੀਆਂ ਮਾਵਾਂ ਨੇ ਜੋ ਕਹਿੰਦੀਆਂ ਨੇ ਜੇ ਬੱਚੇ ਨੂੰ ਆਖਿਆ ਵੀ ਤੂੰ ਸਿੱਖੀ ਧਾਰਨ ਕਰ ਤੇ ਕਿਤੇ ਕੁਝ ਕਰ ਹੀ ਨਾ ਲਵੇ, ਇਹਨੂੰ ਅਸੀਂ ਤਾਂ ਨਹੀਂ ਡਾਂਟਦੇ, ਕਰ ਲਵੇ ਇਹੋ ਜਿਹਾ ਨਿਕੰਮਾ ਪੁੱਤਰ ਜੇ ਕੁਝ ਕਰਦਾ ਵੀ ਹੈ ਤਾਂ ਉਹਨੂੰ ਕਰ ਵੀ ਲੈਣਗੇ, ਜਿਹਨੇ ਸਿੱਖੀ ਤੋਂ ਪਤਤ ਹੋ ਕੇ ਜੀਵਣਾ ਉਹ ਕਾਹਦਾ ਜੀਵਣ ਹੈ। तारू सिंह की मां कहती कुर्बान कर दी अपना आप। भाई तारू सिंह गिरफ्तार करके जो लाहौर चले तो रस्ते पड़ाणा पिंड आया पड़ाणा उथे रात ठहरे ते रात का समा ते उथो पिंड दियां जिहड़ियां संगतां सी उह भाई तारू सिंह दे सेवक सी उन्हां ने सिपाहियां नूं लालच दित्ता माया दित्ती ते बीबी तारू नूं छड़ा लिया। कहण लगे भाई तारू सिंह तुहानूं भी छड़ा लईए जे तुसीं कहो। ते भाई तारू सिंह ने आख्या नहीं भाई हुण तां असीं शहादत दा जाम पीण चले आं ते शहीदी प्राप्त करनी। भाई तारू सिंह नूं पकड़ के पड़ाने तो लाहौर लिआंदा सूबे लाहौर दी कचहरी विच पेश कीता। जकरिया खां उदों सूबा सी। जकरिए ने आख्या तारू सिंह दीन कबूल कर लै दीन। भाई तारू सिंह ने आख्या मैनू मेरा धर्म प्यारा है ते मैं अरदास करके घरों टुरिया कि कलगीधर पातशाह मेरी सिखी केसा सुआसा नाल लिभ जाए। कहिंदा तेनू अपने सिखा ते अपने केसा ते इना माण है मैं तेरे सिर दे केस ही नहीं रहण देंगा। नाई नू बुलाया कहिंदा इहदे केस कट दिओ। कहिंदे जदों नाई अगे वधिया ना पहला तां उहनू दिसणा बंद हो गया पिछे हटदा ते दिसदा जदों अगे वधदा कट्टण वास्ते केस ते दिसणा बंद हो जांदा। ਧੱਕਾ ਕਰਕੇ ਜਦੋਂ ਕੇਸਾਂ ਤਾਈਂ ਪਹੁੰਚਿਆ ਤੇ ਕੱਟਣ ਲੱਗਾ ਤੇ ਜਿੰਨੇ ਕੇਸ ਸੀ ਲੋਹੇ ਦੀਆਂ ਤਾਰਾਂ ਬਣ ਗਏ ਕੈਂਚੀ ਨਾਲ ਕੱਟੇ ਨਹੀਂ ਗਏ। ਕਲਾ ਵਰਤ ਗਈ ਗੁਰੂ ਕਲਗੀਧਰ ਦੀ ਲੋਹੇ ਦੀਆਂ ਤਾਰਾਂ ਬਣ ਗਏ। ਉਸ ਵਕਤ ਜਦੋਂ ਨਾਈ ਦੀ ਬੇਬਸੀ ਹੋ ਗਈ ਤੇ ਇਹਨੇ ਮੋਚੀ ਸੱਦਿਆ ਕਹਿੰਦਾ ਰੰਬੀ ਨਾਲ ਇਹਦਾ ਕੋਪਰ ਹੀ ਲਾ ਦਿਓ ਜੇ ਕੇਸ ਨਹੀਂ ਕੱਟੇ ਜਾਂਦੇ। तारू सिंह नू जदों इन्हें कहा ना भी तेरे केस उड़ा के रख देंगा अपनी जुत्ती नाल। तारू सिंह ने कहा सी जकड़िया तेनू हले मेरे वर्गा कोई उस्ताद नहीं सी टकरिया। मैं भी वचन करदा भी तेनू जुत्ती अगे ला के लैके जावांगा पहला तेनू टोरांगा फिर मैं शरीर त्यागांगा। रंबी दे नाल भाई तारू सिंह दा खोपर केसां दे समेत सिर नालों वखरा कर दिता। रोज अरदास विच आपां उन्हां नूं याद करदे आं जिन्हां सिंघां सिंघणियां ने धर्म हेत सीस दिते बंद बंद कटाए खोपरियां लवाईयां। वह खोपरियां लवाउण वाले सी भाई तारू सिंह। खोपर ला दिता सिर नालों वखरा कर दिता ते जकड़िया हसया कहिंदा वेख्या मैं तेरे केस नहीं रहण दिते। ते भाई तारू सिंह कहिंदे जकड़िया ध्यान नाल वेख मेरे केस मेरे सिर नालों वखरे नहीं होए खोपर दे समेत सिर नालों वखरे होए ने। मेरे केस हाले भी मेरे सिर दे नाल ही ने तू इन्हां नूं वखरा नहीं कर सकिया। गुरु कलगीधर पातशाह ने मेरा वचन रख लिया मेरी सिक्खी केसा सुआसा नाल लिभ गई। कहिंदा सुट दिओ इहनूं बाहर धर्मशाला दे कोल सुट दिता। उथों कुछ सेवक भाई तारू सिंह की सेवा करते रहे 22 दिन खोपर लै जे बंदा एक घंटा जूंदा नहीं रहिंदा। 22 दिन चौंकड़े ते बैठे जपजी साहब दा पाठ करदे रहे भाई तारू सिंह 22 दिन। उधर जकड़िए नूं बन पै गया पेशाब दा। बड़े नीम हकीम सदे पर इहदा कोई इलाज नहीं कर सके। फिर सुबेग सिंह ने दस्या भी तू तारू सिंह दा गुनहगार है खालसे कोल बेनती कर। खालसे नूं जदों बेनती कीती अकाल तख्त साहब ते जथेदार साहब ने वचन कहा कहिंदे जकरिए दे सिर विच भाई तारू सिंह दी जुत्ती मारो तां उहदा बन टुटेगा। भाई तारू सिंह दी जुत्ती लियांदी वचन पूरा हो रहा। तारू सिंह ने जो कहा सी कि तेनू अपनी जुत्ती अगे ला के लैके जावांगे। जदों इहदे सिर च जुत्ती मारी ना जकरिए दे ते इहदा बन टुटिया। कहिंदा जोर नाल होर मारो दुबारा फिर जोर नाल जुत्तियां बईयां ते कई जुत्तियां सिर च खाधियां ते जुत्तियां खांदा खांदा ही जकरिया मर गया। इहदी मौत हो गई। इहदे मरण दी खबर जदों उधर भाई तारू सिंह कोल पहुंची ते सुणदिआं सार भाई तारू सिंह जी ने भी 22वें दिन जपजी साहब दा पाठ कीता। अज दे दिन सन संमत बिक्रमी 1802 नूं भाई साहब जी ने शब्द पढ़िया जपजी साहब दा पाठ कीता। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇਹ ਕਹਿ ਕੇ ਭਾਈ ਤਾਰੂ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀ ਲਿਆ। ਉਹ ਸ਼ਹੀਦੀ ਦਿਹਾੜਾ ਅੱਜ ਭਾਈ ਤਾਰੂ ਸਿੰਘ ਜੀ ਦਾ ਹੈ, ਉਨ੍ਹਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਹੈ। ਲੜੀਵਾਰ ਕਥਾ ਸ੍ਰੀ ਸੂਰਜ ਪ੍ਰਕਾਸ਼ ਦੀ ਆਪ ਜੀ ਸਰਵਣ ਕਰ ਰਹੇ ਹੋ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਤ ਨਾਨਕੀ ਨੇ ਬੇਨਤੀ ਕੀਤੀ ਹੈ, ਮਹਾਰਾਜ ਮੇਰਾ ਪੁੱਤਰ ਭੋਲਾ ਭਾਲਾ, ਉਹਨੂੰ ਤੁਸੀਂ ਕੁਝ ਵੀ ਨਹੀਂ ਦਿੱਤਾ, ਮੇਰੇ ਪੁੱਤਰ ਨੂੰ ਵੀ ਗੁਰਤਾ ਗੱਦੀ ਬਖਸ਼ੋ, ਉਹਨੂੰ ਆਪਣੇ ਵਰਗਾ ਗੁਰੂ ਬਣਾਓ। ਉਹ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਉਸ ਵਕਤ ਪ੍ਰਸ਼ਾਦਾ ਛਕਣ ਤੋਂ ਬਾਅਦ ਰੁਮਾਲ ਝੋਲੀ ਚ ਪਾ ਕੇ ਗੁਰਤਾ ਗੱਦੀ ਦੇ ਦਿੱਤੀ, ਆਖਿਆ ਵੀ ਗੁਰੂ ਆਉਣਗੇ। ਸੱਚਖੰਡ ਜਾਣ ਦੀ ਛੇਵੇਂ ਪਾਤਸ਼ਾਹ ਨੇ ਤਿਆਰੀ ਕੀਤੀ। ਗੁਰਦੁਆਰਾ ਪਤਾਲਪੁਰੀ ਜਗ੍ਹਾ ਜਿੱਥੇ ਅੱਜ ਕੱਲ ਸਥਾਨ ਹੈ, ਉਥੇ ਮਹਾਰਾਜ ਜੀ ਨੇ ਇਕ ਕੋਠਾ ਬਣਵਾਇਆ। ਉਥੇ ਆ ਕੇ ਦੀਵਾਨ ਸਜਾ ਕੇ ਸਾਰੀ ਸੰਗਤ ਨੂੰ ਬੁਲਾ ਲਿਆ, ਆਖਿਆ ਕਿਸੇ ਨੇ ਕੁਝ ਪੁੱਛਣਾ ਤਾਂ ਪੁੱਛ ਲਓ। ਸੰਗਤ ਸਾਰੀ ਵੈਰਾਗਮਈ ਹੈ, ਸਭ ਦੇ ਅੰਦਰ ਵੈਰਾਗ ਦੀ ਦਸ਼ਾ ਹੈ। ਗੁਰੂ ਹਰਿਰਾਏ ਸਾਹਿਬ ਜੀ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਲਈ ਕੀ ਹੁਕਮ ਹੈ, ਹੁਣ ਮੈਂ ਜੰਗ ਲੜਾਂ? ਕਿਉਂਕਿ ਹਿੰਦੁਸਤਾਨ ਦਾ ਬਾਦਸ਼ਾਹ ਤਾਂ ਸਾਡਾ ਵਿਰੋਧੀ ਹੈ ਹੀ ਹੈ। ਮਹਾਰਾਜ ਜੀ ਕਹਿੰਦੇ, ਨਹੀਂ ਸ੍ਰੀ ਹਰਿਰਾਏ ਜੀ, ਤੁਸੀਂ 2200 ਘੋੜ ਸਵਾਰ ਆਪਣੇ ਨਾਲ ਰੱਖਣੇ ਨੇ, ਪਰ ਤੁਸੀਂ ਜੰਗ ਨਹੀਂ ਲੜਨਾ, ਪਰ ਜੰਗੀ ਤਿਆਰੀ ਜ਼ਰੂਰ ਕਰਦੇ ਰਹਿਣਾ, ਪਰ ਜੰਗ ਨਹੀਂ ਲੜਨਾ, ਸ਼ਾਂਤ ਬਿਰਤੀ ਰੱਖਣੀ। ਮਹਾਰਾਜ ਜੀ ਦੁਸ਼ਮਣ ਚੜ ਕੇ ਆ ਗਏ ਤੇ ਫੇਰ ਮਹਾਰਾਜ ਜੀ ਕਹਿੰਦੇ, ਜਿਹੜਾ ਚੜ ਕੇ ਆਏਗਾ ਰਸਤੇ ਚ ਗਲ ਜਾਏਗਾ, ਤੁਹਾਡੇ ਤੱਕ ਪਹੁੰਚ ਹੀ ਨਹੀਂ ਸਕੇਗਾ, ਤੁਹਾਨੂੰ ਲੜਾਈ ਕਰਨ ਦੀ ਲੋੜ ਹੀ ਨਹੀਂ ਪਏਗੀ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਸੁਣੇ, ਨਮਸਕਾਰ ਕੀਤੀ। ਸਾਰੀ ਸੰਗਤ ਬੜੀ ਵਿਸਮਾਦ ਚ ਬੈਠੀ ਹੈ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੱਚਖੰਡ ਜਾਣ ਦੀਆਂ ਤਿਆਰੀਆਂ ਕਰ ਲਈਆਂ ਨੇ, ਸਭ ਅੰਦਰ ਵੈਰਾਗ ਹੈ, ਸਭ ਦੇ ਅੰਦਰ ਬਿਰਹਾ ਦੀ ਵੇਦਨ ਹੈ, ਪੀੜਾ ਹੈ, ਆਓ ਇਸ ਤੋਂ ਅਗਲੇਰਾ ਪ੍ਰਸੰਗ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ,
ਸਤਨਾਮ ਸ੍ਰੀ।
ਦੋਹਰਾ ਸਾਹਿਬ ਪਾਨੇ ਸੋ ਕਹਿਓ ਤੁਮ ਨਿਜ ਨੰਦਨ ਆਨ।
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸੇਵਕ ਭਾਈ ਭਾਨਾ ਜੀ, ਜੋ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਸਨ, ਉਨ੍ਹਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਭਾਨਾ ਜੀ ਤੁਸੀਂ ਹੁਣ ਆਪਣੇ ਪੁੱਤਰ ਨੂੰ ਵੀ ਗੁਰੂ ਕਰ ਲਿਆ, ਕਿਉਂਕਿ ਤੁਸੀਂ ਵੀ ਕੁਝ ਸਮੇਂ ਤਾਂ ਹੀ ਸਰੀਰ ਤਿਆਗ ਦੇਣਾ, ਤੇ ਤੁਹਾਡੇ ਤੋਂ ਬਾਅਦ ਜਿਹੜਾ ਗੁਰੂ ਘਰ ਦੀ ਸੇਵਾ ਕਰੇ ਆਪਣਾ ਪੁੱਤਰ, ਆਪਣੇ ਪੁੱਤਰ ਨੂੰ ਵੀ ਤੁਸੀਂ ਹੁਣ ਗੁਰੂ ਕਰ ਲਿਆਓ।
ਸ੍ਰੀ ਹਰਿ ਰਾਏ ਸਮੀਪ ਰੱਖ ਸਦਾ ਰਹੇ ਸੁਖ ਠਾਨ।
ਤੇ ਭਾਈ ਭਾਨਾ ਜੀ ਤੁਸੀਂ ਆਪਣੇ ਪੁੱਤਰ ਨੂੰ ਗੁਰੂ ਹਰਿਰਾਏ ਸਾਹਿਬ ਦੇ ਨੇੜੇ ਰੱਖਣਾ, ਉਨ੍ਹਾਂ ਨੂੰ ਕਹਿਣਾ ਕਿ ਉਹ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਲ ਰਹਿਣ, ਇਨ੍ਹਾਂ ਦੀ ਸੰਗਤ ਵਿਚ ਰਹਿਣ, ਤੇ ਇਨ੍ਹਾਂ ਦੀ ਸੰਗਤ ਵਿਚ ਰਹਿ ਕੇ ਉਨ੍ਹਾਂ ਨੂੰ ਸਾਰੇ ਸੁਖਾਂ ਦੀ ਪ੍ਰਾਪਤੀ ਹੋਵੇਗੀ।
ਜੋ ਪਈ ਰਾਮਦਾਸ ਕੇ ਗ੍ਰਾਮ ਮਜਾਰੇ।
ਰਾਮਦਾਸ ਪਿੰਡ ਸੀ ਬਾਬਾ ਬੁੱਢਾ ਸਾਹਿਬ ਜੀ ਦਾ, ਉਹ ਰਾਮਦਾਸ ਨਗਰ ਦੇ ਵਿਚ ਜਿੱਥੇ ਭਾਈ ਭਾਨਾ ਜੀ ਦਾ ਪਰਿਵਾਰ ਰਹਿੰਦਾ ਹੈ।
ਤਨ ਕੋ ਤਿਆਗੋ ਤਾਹਾਂ ਸੁਖਾਰੇ।
ਭਾਈ ਭਾਨਾ ਜੀ ਹੁਣ ਤੁਸੀਂ ਰਾਮਦਾਸ ਚਲੇ ਜਾਓ, ਤੇ ਉਥੇ ਜਾ ਕੇ ਤੁਸੀਂ ਵੀ ਆਪਣਾ ਸਰੀਰ ਤਿਆਗ ਦਿਓ, ਕਿਉਂਕਿ ਹੁਣ ਤੁਹਾਡਾ ਸਮਾਂ ਵੀ ਨੇੜੇ ਆ ਗਿਆ, ਤੇ ਆਪਣੇ ਤੋਂ ਬਾਅਦ ਆਪਣੇ ਪੁੱਤਰ ਨੂੰ ਗੁਰੂ ਹਰਿਰਾਏ ਸਾਹਿਬ ਦੀ ਸੰਗਤ ਵਿਚ ਭੇਜ ਦਿਓ, ਉਹ ਇੱਥੇ ਗੁਰੂ ਘਰ ਚ ਸੇਵਾ ਕਰਨਗੇ, ਤੇ ਤੁਸੀਂ ਰਾਮਦਾਸ ਨਗਰ ਜਾ ਕੇ ਆਪਣੇ 5 ਭੌਤਿਕ ਸਰੀਰ ਦਾ ਤਿਆਗ ਕਰ ਦਿਓ।
ਰਾਏ ਜੋਤ ਸੋ ਬਹੁਰ ਬਖਾਨਾ।
ਇਦਾਂ ਮਹਾਰਾਜ ਜੀ ਨੇ ਭਾਈ ਭਾਨੇ ਨੂੰ ਹੁਕਮ ਕੀਤਾ, ਲਾਗੇ ਜੋਧ ਰਾਏ ਬੈਠਾ ਸੀ, ਜੋਧ ਰਾਏ ਨੂੰ ਵੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਕੀਤਾ।
ਹਮ ਪਾਛੈ ਅਵਲੋਕ ਵਿਧਾਨਾ।
ਮਹਾਰਾਜ ਜੀ ਕਹਿੰਦੇ, ਜੋਧ ਰਾਏ ਜੀ ਅਸੀਂ ਸੱਚਖੰਡ ਚੱਲੇ ਹਾਂ, ਤੇ ਸਾਡੇ ਪਿੱਛੋਂ ਜਿੰਨੀ ਮਰਿਆਦਾ ਹੈ ਅੰਤਮ ਕਿਰਿਆਵਾਂ ਦੀ, ਉਹ ਸਾਰਾ ਵਿਧਾਨ ਤੁਸੀਂ ਇੱਥੇ ਰਹਿ ਕੇ ਵੇਖਣਾ, ਸਾਡੇ ਅੰਤਮ ਸਮਾਗਮ ਤੱਕ, ਦੁਸਹਿਰੇ ਦੇ ਸਮਾਗਮ ਤੱਕ ਇੱਥੇ ਰਹਿ ਕੇ ਉਹ ਸਾਰਾ ਵਿਧਾਨ ਜੋਧ ਰਾਏ ਜੀ ਤੁਸੀਂ ਵੇਖਣਾ ਹੈ।
ਪੁਨ ਕਾਂਗੜ ਕੋ ਜਾਹੋ ਸੁਖਾਰੇ।
ਫਿਰ ਇਹ ਸਾਰੀ ਮਰਿਆਦਾ ਕਰਨ ਤੋਂ ਬਾਅਦ ਤੁਸੀਂ ਆਪਣੇ ਪਿੰਡ ਕਾਂਗੜਪੁਰ ਚਲੇ ਜਾਣਾ, ਜਿਹਨੂੰ ਅੱਜ ਕੱਲ ਆਪਾਂ ਦੀਨਾ ਕਾਂਗੜ ਕਹਿੰਦੇ ਹਾਂ। ਕਹਿੰਦੇ ਜੋਧ ਰਾਏ ਜੀ ਤੁਸੀਂ ਆਪਣੇ ਨਗਰ ਕਾਂਗੜਪੁਰ ਚ ਫਿਰ ਵਾਪਸ ਚਲੇ ਜਾਣਾ, ਜਦੋਂ ਅਸੀਂ ਸੱਚਖੰਡ ਚਲੇ ਜਾਵਾਂਗੇ ਸਾਡੇ ਜਾਣ ਤੋਂ ਬਾਅਦ ਤੁਸੀਂ ਇੱਥੋਂ ਵਿਦਾ ਹੋ ਕੇ ਆਪਣੇ ਨਗਰ ਕਾਂਗੜਪੁਰ ਚਲੇ ਜਾਣਾ।
ਭੋਗੋ ਪਰਾਲ ਬਦ ਤਨ ਧਾਰੇ,
ਤੇ ਜਿੰਨੀ ਦੇਰ ਤੱਕ ਤੁਹਾਡੀ ਸਰੀਰ ਦੀ ਪਰਾ ਲਭਦ ਹੈ ਉਦੋਂ ਤੱਕ ਤੁਸੀਂ ਸੰਸਾਰ ਦੇ ਸਾਰੇ ਸੁੱਖ ਭੋਗੋ, ਸਾਰੇ ਆਨੰਦ ਤੁਹਾਨੂੰ ਸੰਸਾਰ ਦੇ ਪ੍ਰਾਪਤ ਹੋਣਗੇ, ਉਦੋਂ ਤੱਕ ਤੁਸੀਂ ਸੁੱਖ ਦੇ ਨਾਲ ਰਹਿਣਾ ਕਰੋ ਜਿੰਨੀ ਦੇਰ ਤੱਕ ਤੁਹਾਡੇ ਸਰੀਰ ਦੀ ਪਰਾ ਲਭਦ ਹੈ।
ਅੰਤ ਸਮੇਂ ਹਮ ਹੋਏ ਸਹਾਏ,
ਅੰਤਲੇ ਵੇਲੇ ਅਸੀਂ ਤੁਹਾਡੀ ਸਹਾਇਤਾ ਕਰਾਂਗੇ, ਜਦੋਂ ਤੁਹਾਡਾ ਅੰਤਮ ਸਮਾਂ ਆਏਗਾ ਉਸ ਵਕਤ ਅਸੀਂ ਤੁਹਾਡੀ ਸਹਾਇਤਾ ਕਰਾਂਗੇ, ਤੁਹਾਡੀ ਮਦਦ ਕਰਾਂਗੇ ਅੰਤਮ ਸਮੇਂ।
ਸਤ ਨਾਮ ਸਿਮਰੋ ਲਿਵਲਾਏ,
ਜਾਓ ਔਰ ਜਾ ਕੇ ਜਿੰਨੀ ਦੇਰ ਤੱਕ ਜਿਉਂਦੇ ਰਹੋ ਓਨੀ ਦੇਰ ਤੱਕ ਸੱਚੇ ਨਾਮ ਦਾ ਜਾਪ ਜਪਦੇ ਰਹੋ। ਵਾਹਿਗੁਰੂ 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 ਦਾ ਜਾਪ ਇਹ ਨਹੀਂ ਛੱਡਣਾ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਹੁਕਮ ਕਰ ਰਹੇ ਨੇ, ਕੱਲਾ ਜੋਧ ਰਾਏ ਨੂੰ ਨਹੀਂ ਸਾਨੂੰ ਸਾਰਿਆਂ ਨੂੰ ਕਹਿ ਰਹੇ ਨੇ ਕਿ ਭਾਈ ਸਿੱਖੋ ਨਾਮ ਦੀ ਕਮਾਈ ਕਰੋ, ਜਿੰਨਾ ਵੱਧ ਤੋਂ ਵੱਧ ਹੋ ਸਕੇ ਭਜਨ ਕਰਿਆ ਕਰੋ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਭਜਨ ਕਰਿਆ ਕਰੋ, ਵਾਹਿਗੁਰੂ 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 ਹੀ ਜਪਿਆ ਕਰੋ, ਇਸੇ ਨਾਲ ਹੀ ਛੁਟਕਾਰਾ ਹੋਣਾ। ਹੋਰ ਕੋਈ ਸਾਧਨ ਕੋਈ ਨਹੀਂ ਮੁਕਤੀ ਦਾ। ਜੇ ਦੁੱਖਾਂ ਤੋਂ ਨਿਵਿਰਤੀ ਚਾਹੁੰਦੇ ਹੋ, ਸੁੱਖ ਦੀ ਪ੍ਰਾਪਤੀ ਚਾਹੁੰਦੇ ਹੋ, ਮੁਕਤੀ ਚਾਹੁੰਦੇ ਹੋ ਤੇ ਫਿਰ ਇਸ ਨਾਮ ਦੀ ਕਮਾਈ ਕਰੋ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਨਾਮ ਜਪੋ, ਨਾਮ ਸਿਮਰੋ। ਮਹਾਰਾਜ ਜੀ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇਸ ਮਾਰ ਬਾਰ ਨਾਮ ਦਾ ਸਿਮਰਨ ਕਰਨਾ। ਜੋਧ ਰਾਏ ਨੂੰ ਵੀ ਕਹਿ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ, ਜੋਧ ਰਾਏ ਜੀ ਤੁਸੀਂ ਆਪਣੇ ਨਗਰ ਚਲੇ ਜਾਓ ਔਰ ਆਪਣੇ ਨਗਰ ਚ ਜਾ ਕੇ ਸਿਮਰਨ ਕਰੋ, ਨਾਮ ਦੀ ਕਮਾਈ ਕਰੋ।
ਤਿਮਹੀ ਰੂਪਾ ਨਿਜ ਘਰ ਰਹਿ,
ਫਿਰ ਮਹਾਰਾਜ ਜੀ ਦੇ ਕੋਲ ਭਾਈ ਰੂਪਾ ਬੈਠਾ ਸੀ ਜਿਹਦਾ ਨਾਂ ਰੂਪ ਚੰਦ ਹੈ, ਆਮ ਲਫਜ਼ਾਂ ਚ ਭਾਈ ਰੂਪਾ ਕਹਿੰਦੇ ਹਨ। ਮਹਾਰਾਜ ਜੀ ਨੇ ਭਾਈ ਰੂਪੇ ਨੂੰ ਵੀ ਹੁਕਮ ਕੀਤਾ, ਭਾਈ ਰੂਪਾ ਜੀ ਤੁਸੀਂ ਵੀ ਇਸੇ ਤਰ੍ਹਾਂ ਆਪਣੇ ਘਰ ਜਾਓ ਤੇ ਆਪਣੇ ਘਰ ਵਿਚ ਰਹਿ ਕੇ ਨਾਮ ਜਪੋ।
ਅੰਤ ਪਰਮ ਪਦ ਕੋ ਇਹੋ ਲਹਿ,
ਅੰਤ ਵੇਲੇ ਤੁਹਾਨੂੰ ਪਰਮ ਪਦਵੀ ਦੀ ਪ੍ਰਾਪਤੀ ਹੋਵੇਗੀ, ਤੁਸੀਂ ਮੋਕਸ਼ ਨੂੰ ਮੁਕਤੀ ਨੂੰ ਪ੍ਰਾਪਤ ਕਰਕੇ ਮੇਰੇ ਵਿਚ ਅਭੇਦ ਹੋਵੋਗੇ, ਅੰਤਮ ਸਮੇਂ ਤੁਹਾਨੂੰ ਮੇਰੇ ਵਿਚ ਅਭੇਦਤਾ ਮਿਲੇਗੀ।
ਕਰੋ ਦੇਗ ਗੁਰ ਹਿਤ ਵਰਤਾਵੋ,
ਔਰ ਲੰਗਰ ਲਾ ਕੇ ਰੱਖਣਾ ਤੁਸੀਂ। ਮਹਾਰਾਜ ਜੀ ਨੇ ਹੁਕਮ ਕੀਤਾ ਕਿਉਂਕਿ ਭਾਈ ਰੂਪਾ ਜੀ ਨੇ ਆਪਣੇ ਨਗਰ ਲੰਗਰ ਲਾਇਆ ਹੋਇਆ ਸੀ। ਮਹਾਰਾਜ ਜੀ ਕਹਿੰਦੇ ਲੰਗਰ ਤੁਸੀਂ ਲਾ ਕੇ ਰੱਖਣਾ, ਆਪਣੇ ਬੱਚਿਆਂ ਨੂੰ ਵੀ ਕਹਿ ਦੇਣਾ ਆਪਣੇ ਤੋਂ ਬਾਅਦ ਕਿ ਉਹ ਲੰਗਰ ਦੀ ਪ੍ਰਥਾ ਬੰਦ ਨਾ ਕਰਨ। ਲੰਗਰ ਜਿਹੜਾ ਹੈ ਉਹ ਤੁਹਾਡੇ ਘਰ ਵਿਚ ਹਰ ਵੇਲੇ ਚੱਲਦਾ ਰਹਿਣਾ ਚਾਹੀਦਾ, ਆਏ ਗਏ ਅਭਿਆਗਤਾਂ ਨੂੰ ਛਕਣ ਵਾਸਤੇ ਭੋਜਨ ਮਿਲਦਾ ਰਹੇ।
ਸਿੱਖੀ ਕੋ ਕਮਾਏ ਸੁਖ ਪਾਵੋ,
ਗੁਰਸਿੱਖੀ ਦੀ ਕਮਾਈ ਕਰੋਗੇ ਤੇ ਗੁਰਸਿੱਖੀ ਦੀ ਕਮਾਈ ਕਰਕੇ ਤੁਹਾਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਜੇ ਸਿੱਖੀ ਕਮਾਓਗੇ ਤੇ ਸੁਖੀ ਹੋ ਜਾਓਗੇ, ਤੁਹਾਨੂੰ ਸੁਖ ਦੀ ਪ੍ਰਾਪਤੀ ਹੋਵੇਗੀ।
ਤੁਮ ਦੋਨੋਂ ਕੀ ਸੰਤਤ ਜੋਈ,
ਤੁਹਾਡੇ ਦੋਵਾਂ ਦੀ ਜਿਹੜੀ ਸੰਤਾਨ ਹੋਏਗੀ, ਭਾਈ ਰੂਪਾ ਜੀ ਤੁਹਾਡੀ ਵੀ ਤੇ ਰਾਏ ਜੋਧ ਜੀ ਤੁਹਾਡੀ ਸੰਤਾਨ ਵੀ, ਆਉਣ ਵਾਲੇ ਸਮੇਂ ਚ ਜਿਹੜੀ ਤੁਹਾਡੀ ਸੰਤਾਨ ਹੋਵੇਗੀ।
ਮੇਲੀ ਗੁਰ ਘਰ ਕੋ ਨਿਤ ਹੋਈ,
ਉਹ ਵੀ ਗੁਰੂ ਘਰ ਦੇ ਮੇਲੀ ਹੋਣਗੇ, ਉਹ ਵੀ ਗੁਰੂ ਘਰ ਨਾਲ ਮਿਲ ਕੇ ਰਹਿਣਗੇ, ਉਹਨਾਂ ਦੀ ਵੀ ਗੁਰੂ ਨਾਨਕ ਦੇ ਘਰ ਨਾਲ ਸਾਂਝ ਬਣੀ ਰਹੇਗੀ। ਜਿਵੇਂ ਤੁਹਾਡੀ ਸਾਂਝ ਬਣੀ ਹੈ ਨਾ, ਏਦਾਂ ਤੁਹਾਡੇ ਬੱਚਿਆਂ ਦੀ ਵੀ ਸਾਂਝ ਗੁਰੂ ਘਰ ਨਾਲ ਬਣੀ ਰਹੇਗੀ।
ਪਹੁੰਚੇ ਅਨੇਕ ਵਾਰ ਇਸ ਦੇਸ਼,
ਅਸੀਂ ਫਿਰ ਵੀ ਆਵਾਂਗੇ ਅਗਲੇ ਜਾਮਿਆਂ ਦੇ ਵਿਚ ਤੁਹਾਡੇ ਉਸ ਦੇਸ਼ ਵਿਚ, ਮਾਲਵੇ ਦੇ ਇਲਾਕੇ ਚ ਹੋਰ ਵੀ ਅਸੀਂ ਕਈ ਵਾਰ ਤੁਹਾਡੇ ਦੇਸ਼ ਵਿਚ ਆਵਾਂਗੇ।
ਮਿਲੇ ਸਦਾ ਸੁਖ ਲਹਿ ਅਸ਼ੀਸ਼,
ਤੁਸੀਂ ਸਾਨੂੰ ਮਿਲਿਆ ਜੇ ਤੁਹਾਨੂੰ ਸੁਖ ਦੀ ਪ੍ਰਾਪਤੀ ਹੋਵੇਗੀ, ਤੁਹਾਡੇ ਬੱਚੇ ਤੁਹਾਡੀ ਸੰਤਾਨ ਸਾਨੂੰ ਫਿਰ ਵੀ ਮਿਲੇਗੀ। ਮਹਾਰਾਜ ਸੱਤਵੇਂ ਪਾਤਸ਼ਾਹ ਵੀ ਗਏ ਮਾਲ ਵਿਚ, ਫਿਰ ਨੌਵੇਂ ਪਾਤਸ਼ਾਹ ਵੀ ਗਏ, ਫਿਰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਗਏ, ਛੇਵੇਂ ਪਾਤਸ਼ਾਹ ਕਹਿ ਰਹੇ ਨੇ ਵੀ ਅਸੀਂ ਕਈ ਵਾਰੀ ਹੋਰ ਆਉਣਾ ਤੁਹਾਡੇ ਉਸ ਇਲਾਕੇ ਚ, ਪਰ ਦੂਜੇ ਜਾਮਿਆਂ ਚ ਹੋਵਾਂਗੇ ਤੇ ਤੁਹਾਡੀ ਸੰਤਾਨ ਵੀ ਸਾਨੂੰ ਮਿਲਦੀ ਰਹੇਗੀ, ਉਹ ਸਾਡੇ ਘਰ ਦੀ ਸੇਵਾ ਕਰਨਗੇ।
ਰੁਦਤ ਅਧਿਕ ਗੁਰ ਤਨ ਜਾ ਆਈ।
ਮਹਾਰਾਜ ਜੀ ਕਹਿੰਦੇ ਹੁਣ ਭਾਈ ਰੂਪੇ ਦੇ ਪੋਤਰੇ ਸੀ ਪਰਮ ਸਿੰਘ ਤੇ ਧਰਮ ਸਿੰਘ, ਉਹ ਗੁਰੂ ਕਲਗੀਧਰ ਦੀ ਸੇਵਾ ਕਰਦੇ। ਫਿਰ ਜੋਧ ਰਾਏ ਦੇ ਪੋਤਰੇ ਸੀ ਚੌਧਰੀ ਸ਼ਮੀਰ, ਚੌਧਰੀ ਲਖਮੀਰ ਤੇ ਤਖ਼ਤ ਮਾਲੇ ਤਿੰਨ ਭਰਾ ਸੀ। ਇਨ੍ਹਾਂ ਨੇ ਕਲਗੀਧਰ ਦਸਵੇਂ ਪਾਤਸ਼ਾਹ ਜੀ ਦੀ ਆਪਣੇ ਘਰ ਚ ਰੱਖ ਕੇ ਬੜੀ ਸੇਵਾ ਕੀਤੀ। ਚੁਬਾਰੇ ਚ ਇਨ੍ਹਾਂ ਕੋਲ ਸਤਿਗੁਰੂ ਜੀ ਕੁਝ ਸਮਾਂ ਗੁਪਤ ਰੂਪ ਚ ਰਹੇ ਨੇ ਜਿੱਥੇ ਜਫ਼ਰਨਾਮਾ ਲਿਖਿਆ। ਤੋ ਮਹਾਰਾਜ ਜੀ ਦੇ ਉਹ ਬਚਨ ਸੱਚ ਹੋਏ ਬਾਅਦ ਵਿਚ ਕਹਿੰਦੇ ਭਾਈ ਦਸਵੇਂ ਜਾਮੇ ਚ ਵੀ ਆਵਾਂਗੇ, ਤੁਹਾਡੀ ਅੰਸ ਵੰਸ਼ ਸਾਡੀ ਸੇਵਾ ਕਰੇਗੀ। ਇਹ ਬਚਨ ਸਤਿਗੁਰਾਂ ਨੇ ਭਾਈ ਰੂਪੇ ਤੇ ਭਾਈ ਜੋਧ ਰਾਏ ਪ੍ਰਤੀ ਕੀਤੇ ਨੇ। ਇੰਨੇ ਨੂੰ ਸਤਿਗੁਰਾਂ ਦੀ ਸਪੁੱਤਰੀ ਬੀਬੀ ਵੀਰੋ ਉਹ ਆਈ ਰੋਂਦੀ ਰੋਂਦੀ, ਉਹਨੂੰ ਵੀ ਕਿਤੇ ਖ਼ਬਰ ਪਹੁੰਚ ਗਈ ਬੀਬੀ ਵੀਰੋ ਨੂੰ ਵੀ ਕਿ ਪਿਤਾ ਜੀ ਸੱਚਖੰਡ ਜਾਣ ਦੀ ਤਿਆਰੀ ਕਰ ਰਹੇ ਨੇ, ਪਰਲੋਕ ਗਮਨ ਕਰਨ ਲੱਗੇ ਨੇ। ਇਸ ਕਰਕੇ ਬੀਬੀ ਵੀਰੋ ਵੀ ਪਹੁੰਚ ਗਈ, ਆ ਗਈ ਗੁਰੂ ਹਰਗੋਬਿੰਦ ਸਾਹਿਬ ਕੋਲ, ਆਪਣੇ ਪਿਤਾ ਦੇ ਵਿਯੋਗ ਕਰਕੇ ਵਿਛੋੜੇ ਕਰਕੇ ਰੋਣ ਲੱਗੀ ਹੈ। ਉੱਚੀ ਉੱਚੀ ਬੀਬੀ ਵੀਰੋ ਆ ਕੇ ਰੋਈ ਹੈ।
ਪਿਤ ਕੋ ਮੋਹ ਹਿਰਦੈ ਉਮਗਾਈ।
ਪਿਤਾ ਦਾ ਮੋਹ ਹਿਰਦੇ ਚ ਉਮ ਗਿਆ। ਹੁਣ ਬੀਬੀ ਵੀਰੋ ਨੇ ਤਾਂ ਆਪਣੇ ਪਿਤਾ ਨੂੰ ਪਿਤਾ ਰੂਪ ਕਰਕੇ ਵੇਖਿਆ ਨਾ, ਗੁਰੂ ਰੂਪ ਤਾਂ ਹੈ ਨੀ, ਉਹ ਪਿਤਾ ਰੂਪ ਕਰਕੇ ਵੇਖਿਆ ਤੇ ਪਿਤਾ ਦਾ ਮੋਹ ਉਹ ਬੀਬੀ ਵੀਰੋ ਦੇ ਹਿਰਦੇ ਵਿਚ ਉਮ ਗਿਆ ਹੈ।
ਦੇਖ ਤਾਹੇ ਕੋ ਧੀਰਜ ਦੀਨਾ।
ਔਰ ਮਹਾਰਾਜ ਜੀ ਨੇ ਜਦੋਂ ਬੀਬੀ ਵੀਰੋ ਨੂੰ ਰੁਦਨ ਕਰਦਿਆਂ ਵੇਖਿਆ ਨਾ, ਤੇ ਵੇਖ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਧੀਰਜ ਦਿੱਤਾ। ਬੀਬੀ ਵੀਰੋ ਨੂੰ ਧੀਰਜ ਦਿੰਦਿਆਂ ਬੋਲੇ ਕਹਿਣ ਲੱਗੇ,
ਕਿਉਂ ਐਸੇ ਹੋਈ ਮਨ ਦੀਨਾ।
ਕਹਿੰਦੇ ਬੇਟਾ ਪੁੱਤਰੀ ਏਦਾਂ ਆਪਣਾ ਮਨ ਕਿਉਂ ਦੀਨ ਕਰਦੀ, ਕਿਉਂ ਤੂੰ ਆਪਣੇ ਮਨ ਵਿਚ ਇੰਨਾ ਦੁੱਖ ਮਨਾਉਣੀ ਹੈ।
ਸਰਬ ਸੁਖਨ ਕੋ ਲਹੈ ਸਦੀਵ।
ਤੈਨੂੰ ਸਦਾ ਸੁਖ ਪ੍ਰਾਪਤ ਹੋਣਗੇ, ਸਰਬ ਸੁਖਾਂ ਨੂੰ ਤੂੰ ਪ੍ਰਾਪਤ ਹੋਵੇਂਗੀ।
ਸੰਤਤ ਤੋਰ ਵੀਰ ਬੜ ਥੀਵ।
ਤੇਰੀ ਜਿਹੜੀ ਸੰਤਾਨ ਹੋਏਗੀ ਬੜੇ ਸੂਰਬੀਰ ਯੋਧੇ ਹੋਣਗੇ ਤੇਰੇ ਪੁੱਤਰ। ਪੰਜ ਪੁੱਤਰ ਸੀ ਬੀਬੀ ਵੀਰੋ ਦੇ, ਪੰਜੇ ਗੁਰੂ ਕਲਗੀਧਰ ਦੇ ਨਾਲ ਜੰਗਾਂ ਚ ਸ਼ਹੀਦ ਹੋਏ ਨੇ। ਭੰਗਾਣੀ ਦੇ ਜੰਗ ਵਿਚ ਵੀ ਤਿੰਨ ਸ਼ਹੀਦ ਹੋਏ ਨੇ। ਮਹਾਰਾਜ ਜੀ ਕਹਿੰਦੇ ਤੇਰੇ ਪੁੱਤਰ ਵੀਰੋ ਬੜੇ ਸੂਰਵੀਰ ਹੋਣਗੇ, ਉਹ ਬੜੇ ਬਹਾਦਰ ਬੜੇ ਦਲੇਰ ਤੇ ਯੋਧੇ ਹੋਣਗੇ।
ਜਸ ਕੋ ਲਹਿ ਰਹੇ ਗੁਰ ਸੰਗ।
ਉਹ ਗੁਰੂ ਦੇ ਨਾਲ ਰਹਿਣਗੇ, ਸਾਡੇ ਦਸਵੇਂ ਜਾਮੇ ਚ ਸਾਡੇ ਨਾਲ ਰਹਿਣਗੇ, ਔਰ ਉਹ ਸਾਡੇ ਨਾਲ ਰਹਿ ਕੇ ਸਾਡੀ ਸੰਗਤ ਕਰਨਗੇ।
ਧਰੋ ਆਨੰਦ ਸ਼ੋਕ ਦੁੱਖ ਭੰਗ।
ਤੁਸੀਂ ਆਪਣੇ ਹਿਰਦੇ ਚ ਆਨੰਦ ਧਾਰਨ ਕਰੋ, ਔਰ ਆਪਣੇ ਮਨ ਦਾ ਸ਼ੋਕ ਆਪਣੇ ਮਨ ਦਾ ਦੁੱਖ ਉਹ ਆਪਣੇ ਹਿਰਦੇ ਚੋ ਨਿਵਿਰਤ ਕਰ ਦਿਓ।
ਵਿਧੀ ਚੰਦ ਕੋ ਸੁਤ ਮਤਵੰਤਾ।
ਭਾਈ ਵਿਧੀ ਚੰਦ ਤਾਂ ਪ੍ਰਲੋਕ ਗਮਨ ਕਰ ਗਏ ਸੀ, ਉਨ੍ਹਾਂ ਦਾ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਕੋਲ ਰਹਿੰਦਾ ਸੀ ਭਾਈ ਲਾਲ ਚੰਦ, ਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਭਾਈ ਲਾਲ ਚੰਦ ਨੂੰ ਕਹਿੰਦੇ ਨੇ, ਵਿਧੀ ਚੰਦ ਦੇ ਪੁੱਤਰ ਨੂੰ।
ਲਾਲ ਚੰਦ ਕੋ ਕਹਿ ਭਗਵੰਤਾ।
ਮਹਾਰਾਜ ਜੀ ਭਾਈ ਲਾਲ ਚੰਦ ਨੂੰ ਹੁਕਮ ਕਰਦਿਆਂ ਕਹਿਣ ਲੱਗੇ,
ਤੁਮ ਹਿਤ ਸੁਰ ਸਿੰਘ ਗ੍ਰਾਮ ਮਜਾਰੇ।
ਮਹਾਰਾਜ ਜੀ ਕਹਿੰਦੇ ਲਾਲ ਚੰਦ ਜੀ ਤੁਸੀਂ ਵੀ ਹੁਣ ਆਪਣੇ ਪਿੰਡ ਚਲੇ ਜਾਓ, ਤੁਹਾਡਾ ਪਿੰਡ ਜੋ ਸੁਰ ਸਿੰਘ ਪਿੰਡ ਹੈ ਤੁਹਾਨੂੰ ਉਹ ਪ੍ਰਾਪਤ ਹੋਇਆ, ਉਹ ਤੁਹਾਡਾ ਜੱਦੀ ਪਿੰਡ ਹੈ ਜੋ ਤੁਹਾਡਾ ਸੁਰ ਸਿੰਘ ਨਗਰ ਹੈ।
ਭਾਗ ਮੱਲ ਸ਼ੁਭ ਸਦਨ ਸੁਧਾਰੇ।
ਉੱਥੇ ਭਾਗ ਮੱਲ ਨੇ ਇੱਕ ਬੜਾ ਸੋਹਣਾ ਘਰ ਮਕਾਨ ਹਵੇਲੀ ਬਣਾਈ ਹੈ, ਤੇ ਉਹ ਹਵੇਲੀ ਬਣਾ ਕੇ ਉਹਨੇ ਗੁਰੂ ਅਰਜਨ ਸਾਹਿਬ ਨੂੰ ਭੇਟ ਕੀਤੀ ਸੀ ਭਾਗ ਮੱਲ ਨੇ, ਪਰ ਮਹਾਰਾਜ ਜੀ ਨੇ ਉਹ ਹਵੇਲੀ ਭਾਈ ਵਿਧੀ ਚੰਦ ਨੂੰ ਦੇ ਦਿੱਤੀ ਸੀ। ਉਹ ਹਵੇਲੀ ਅੱਜ ਵੀ ਪਿੰਡ ਸੁਰ ਸਿੰਘ ਦੇ ਵਿਚ ਖੜੀ ਹੋਈ ਬੜੀ ਸੁੰਦਰ ਬਣੀ ਹੋਈ ਹੈ, ਅੱਜ ਵੀ ਉਹ ਹਵੇਲੀ ਉੱਥੇ ਮੌਜੂਦ ਹੈ। ਮਹਾਰਾਜ ਜੀ ਕਹਿਣ ਲੱਗੇ ਉਹ ਜਿਹੜੀ ਭਾਗ ਮੱਲ ਨੇ ਹਵੇਲੀ ਬਣਾ ਕੇ ਗੁਰੂ ਘਰ ਚ ਭੇਟ ਕੀਤੀ ਹੈ, ਲਾਲ ਚੰਦ ਤੁਸੀਂ ਉਹਦੇ ਵਿਚ ਜਾ ਕੇ ਰਹੋ, ਉੱਥੇ ਚੱਲ ਕੇ ਨਿਵਾਸ ਕਰੋ।
ਮੂਰਤ ਗ੍ਰੰਥ ਸੈਂਚੀਆਂ ਲੈ ਕੇ।
ਤੇ ਜੇ ਫਿਰ ਉਹ ਜਿਹੜੀ ਸਾਡੀਆਂ ਤਸਵੀਰਾਂ ਬਣਾਈਆਂ ਨੇ ਭਾਈ ਵਿਧੀ ਚੰਦ ਨੇ ਉਹ ਵੀ ਲੈ ਜਾਓ, ਔਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਰਾਗ ਬਿਲਾਵਲ ਤੱਕ, ਭਾਈ ਵਿਧੀ ਚੰਦ ਜੀ ਨੇ ਸਰੂਪ ਲਿਖਿਆ ਸੀ ਇੱਕ ਰਾਗ ਬਿਲਾਵਲ ਤੱਕ ਲਿਖ ਸਕੇ ਸੀ, ਉਸ ਤੋਂ ਬਾਅਦ ਅੱਗੇ ਨਹੀਂ ਲਿਖ ਸਕੇ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਵਿਧੀ ਚੰਦ ਤੇਰਾ ਇੰਨਾ ਸਰੂਪ ਹੀ ਪ੍ਰਵਾਨ ਹੈ ਰਾਗ ਬਿਲਾਵਲ ਤੱਕ, ਉਹ ਸਰੂਪ ਅੱਜ ਵੀ ਭਾਈ ਵਿਧੀ ਚੰਦ ਦੀ ਅੰਸ ਵੰਸ਼ ਵਿਚ ਉੱਥੇ ਪਿਆ ਹੋਇਆ। महाराज जी कहते लाल चंद वो जिहड़ा सरूप है वह सरूप भी गुरु ग्रंथ साहब दियां जो संचियां ने वह भी लै जाओ और इहदे नाल जिहड़ियां साडियां तस्वीरां भाई विधि चंद ने बनवाईयां सन वह भी तुसी अपने नाल उत्थे सुर सिंह लै जाओ।
तै माता जुत रहो सुख पैकै
उत्थे तुसी अपनी माता दे समेत सुख दे नाल रहो सुख दे नाल चल के निवास करो।
परमानंद सुंदर सो कहो
एदा महाराज सच्चे पातशाह जी ने भाई लाल चंद नूं हुक्म कीता। फिर गुरु अमरदास साहब दी अंश वंश भी उत्थे ही सी बाबा परमानंद जी ते बाबा सुंदर जी उन्हां नूं भी महाराज छेवें पातशाह ने हुक्म कीता।
सदन बसो निज सब सुख लहो
महाराज जी कहिंदे भाई तुसी भी जाओ गोइंदवाल साहब ते अपने घर विच रह के सुख प्राप्त करो।
श्री गुरु अमर अंश बड भागी
तुसी गुरु अमरदास साहब दी अंश वंश चो हो तुहाडे वड्डे भाग हन।
अपर छुटै तुमरे संग लागी
जेड़ा तुहाडी संगत करेगा होर भी मुक्त होवेगा। तुसी तां मुक्त ही हो जेड़ा तुहाडी संगत करेगा ओ भी मुक्त हो जाएगा।
बहर नानकी दिश को देख
एदा महाराज जी ने भाई परमानंद जी और बाबा आनंद जी नूं हुक्म कीता ते फिर गरीब नवाज पातशाह जी महाराज जी ने माता नानकी जी कोल बैठे सन। माता नानकी जी नूं सतगुरु जी ने हुक्म कीता है
करो हुक्म विधि सकल परेख
महाराज जी ने सारी विधि चंगी तरह परख के आउन वाले समय नूं चंगी तरह परख के हुक्म कीता माता नानकी नूं।
हमारी जननी केर स्थान
महाराज जी कहन लगे नानकी जी साडी माता जी दा स्थान है अंगीठा बनिया होया बाबे बकाले दी धरती ते बकाले नगर साडी माता जी दा जिथे स्थान बनिया माता गंगा जी दा
तहां बास अब करो सुखारे
तुसी हुण अपने सपुत्र श्री तेग बहादुर जी नूं नाल लै के उत्थे चल के वसो। सारिआं नूं सतगुरु जी कह रहे ने भी किथे किथे रहना कहिंदे असीं हुण शरीर त्यागणा ते साडे शरीर त्यागण तों बाद तुसीं बकाले चले जाणा जिथे साडे माता गंगा जी दा स्थान है उथे जाके तुसी रहना उथे जाके निवास करना।
समा उडीको जथा उचारे
जिवें असी तुहानू कहा कि तुहाडे पुत्र नूं भी गुरता गद्दी मिलेगी उथे जाके तुसी उडीक करो उथे जाके समय दी उडीक करो जेड़ा वचन असी कीता वह बकाले ही पूरा होवेगा। खालसा जी 26 साल उडीक कीती उथे बह के माता नानकी ने 26 साल धन गुरु तेग बहादुर साहब भौरा साहब च बैठे तप करते रहे ते 26 साल बाद वचन होया बाबा वसहे ग्राम बकाले बन गुर संगत सकल संभाले वचन गुरु तेग बहादुर साहब वास्ते कीता गुरु हरकिशन साहब ने। महाराज जी कहते उत्थे जाओ उथे जाके साडा वचन पूरा होने दी उड़ीक करो।
सुत को सुत प्रताप जुत देख
तुसी अपने पुत्र दे पुत्र दा भी प्रताप वेखोगे अपने पुत्र दा प्रताप तां वेखोगे ही पर तुहाडे पुत्र दा जिहड़ा अगे पुत्र होवेगा ना ओदा प्रताप भी ओदा जाहो जलाल भी तुसी वेखोगे।
तब शरीर की बैस विशेख
नानकी जी तुहाडे शरीर दी उम्र बहुत लम्मी होवेगी ਤੁਹਾਡੀ ਦੀਰਘ ਉਮਰਾ ਹੋਵੇਗੀ ਤੇ ਤੁਸੀਂ ਆਪਣੇ ਪੋਤਰਿਆਂ ਨੂੰ ਵੀ ਵੇਖੋਗੇ।
ਅਨਕ ਰੰਗ ਕੋ ਸਮਾਂ ਨਿਹਰ ਕੇ
ਕਈ ਰੰਗਾਂ ਦੇ ਸਮੇਂ ਵੇਖੋਗੇ ਬੜੇ ਬੜੇ ਰੰਗ ਆਉਣਗੇ ਗੁਰੂ ਘਰ ਚ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਇੱਕ ਮਾਂ ਵਾਸਤੇ ਪੁੱਤਰ ਦੀ ਸ਼ਹਾਦਤ ਸੁਣਨਾ ਬਹੁਤ ਔਖਾ ਸੀ ਉਹ ਵੀ ਮਾਤਾ ਨਾਨਕੀ ਨੇ ਸੁਣਿਆ। ਕਹਿਣ ਲੱਗੇ ਬੜੇ ਬੜੇ ਰੰਗ ਜੋ ਗੁਰੂ ਘਰ ਵਿੱਚ ਹੋਣਗੇ ਉਹ ਤੁਸੀਂ ਵੇਖੋਗੇ ਕਿਉਂਕਿ ਤੁਹਾਡੀ ਉਮਰ ਬੜੀ ਲੰਮੀ ਹੋਵੇਗੀ।
ਹੁਣ ਆਵੋ ਤਨ ਤਿਆਗਨ ਕਰਕੇ
ਤੇ ਫਿਰ ਜਦੋਂ ਉਮਰ ਪੂਰੀ ਹੋ ਜਾਏਗੀ ਤੁਹਾਡੇ ਸਰੀਰ ਦੀ ਪਰਾਲਬਧ ਖਤਮ ਹੋ ਜਾਏਗੀ ਤੇ ਫਿਰ ਤੁਸੀਂ ਆਪਣਾ ਸਰੀਰ ਤਿਆਗ ਕੇ ਸਾਡੇ ਕੋਲ ਵਾਪਸ ਆ ਜਾਣਾ।
ਤਪ ਸੂਰਜ ਮਲ ਤ੍ਰਿਗ ਜਲ ਛੋਰਾ
ਤੇ ਜਦੋਂ ਮਹਾਰਾਜ ਜੀ ਨੇ ਮਾਤਾ ਨਾਨਕੀ ਨੂੰ ਇਹ ਬਚਨ ਕਹੇ ਤੇ ਲਾਗੇ ਬਾਬਾ ਸੂਰਜ ਮਲ ਜੀ ਬੈਠੇ ਸੀ। ਬਾਬਾ ਸੂਰਜ ਮੱਲ ਜੀ ਨੇ ਅੱਖਾਂ ਚੋਂ ਹੰਝੂ ਵਹਾਏ ਪਿਓ ਦਾ ਵਿਛੋੜਾ ਬੜਾ ਔਖਾ ਸਹਿਣਾ ਤੇ ਬਾਬਾ ਸੂਰਜਮਾਲ ਜੀ ਦੇ ਨੇਤਰਾਂ ਚੋਂ ਹੰਝੂ ਵਗੇ ਤੇ ਉਸ ਵਕਤ ਵਹਿੰਦੇ ਹੰਝੂਆਂ ਦੇ ਸਮੇਤ ਬਾਬਾ ਸੂਰਜਮਾਲ ਜੀ ਹੱਥ ਜੋੜ ਕੇ ਕਹਿਣ ਲੱਗੇ,
ਹੱਥ ਜੋੜ ਬੋਲਿਓ ਗੁਰ ਔਰਾ।
ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਿਆਂ ਕਹਿਣ ਲੱਗੇ ਬਾਬਾ ਸੂਰਜਮਲ ਜੀ,
ਮੁਝ ਪ੍ਰਤੀ ਹੁਕਮ ਕਰੋ ਜਿਮ ਰਹੋ।
ਮਹਾਰਾਜ ਮੇਰੇ ਪ੍ਰਤੀ ਕੀ ਹੁਕਮ ਹੈ? ਸਾਰਿਆਂ ਨੂੰ ਹੁਕਮ ਕਰ ਦਿੱਤਾ ਵੀ ਤੁਸੀਂ ਉੱਥੇ ਰਹੋ ਉੱਥੇ ਰਹੋ। ਮਹਾਰਾਜ ਮੇਰੇ ਵਾਸਤੇ ਕੀ ਹੁਕਮ ਹੈ ਆਪ ਜੀ ਦਾ? ਮੈਂ ਹੁਣ ਕੀ ਕਰਾਂ? ਮੈਂ ਆਪਣਾ ਨਿਵਾਸ ਕਿੱਥੇ ਰੱਖਾਂ?
ਕਹਿਠਾ ਜਾਏ ਬਾਸ ਕੋ ਲਹੋ।
ਮਹਾਰਾਜ ਮੈਂ ਕਿਸ ਜਗ੍ਹਾ ਤੇ ਆਪਣਾ ਵਸੇਬਾ ਕਰਾਂ? ਮੇਰੇ ਪ੍ਰਤੀ ਆਪ ਜੀ ਦਾ ਕੀ ਹੁਕਮ ਹੈ, ਕੀ ਆ ਗਿਆ ਹੈ?
ਸ੍ਰੀ ਹਰ ਰਾਏ ਸਮੀਪੀ ਹੋਵੇ।
ਤੇ ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਗੁਰੂ ਹਰ ਰਾਏ ਸਾਹਿਬ ਦੇ ਕੋਲ ਰਵਾਂ। ਜੇ ਤੁਸੀਂ ਕਹਿੰਦੇ ਹੋ ਕਿ ਮੈਂ ਗੁਰੂ ਹਰ ਰਾਏ ਸਾਹਿਬ ਜੀ ਦੇ ਨੇੜੇ ਰਹਿ ਜਾਵਾਂ।
ਕਿਦੋਂ ਅਪਰ ਹੀ ਆਗਿਆ ਮੋਹੇ।
ਜੇ ਹੋਰ ਕੋਈ ਆਗਿਆ ਹੁਕਮ ਹੈ ਤੁਹਾਡਾ ਤਾਂ ਉਹ ਵੀ ਦੱਸ ਦਿਓ। ਜੇ ਕਿਤੇ ਹੋਰ ਜਾ ਕੇ ਮੈਨੂੰ ਰਹਿਣ ਦਾ ਹੁਕਮ ਹੈ ਉਹ ਵੀ ਦੱਸ ਦਿਓ, ਤੇ ਜੇ ਇੱਥੇ ਗੁਰੂ ਹਰ ਰਾਏ ਸਾਹਿਬ ਜੀ ਕੋਲ ਰਹਿਣ ਦਾ ਹੁਕਮ ਹੈ ਤਾਂ ਵੀ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਮੈਨੂੰ ਦੱਸੋ।
ਸੁਣ ਸਤ ਗੁਰ ਸੁਤ ਕੀ ਦਿਸ਼ ਹੇਰੇ।
ਬਾਬੇ ਸੂਰਜ ਮਲ ਦੀ ਇਹ ਬੇਨਤੀ ਗੁਰੂ ਹਰਗੋਬਿੰਦ ਸਾਹਿਬ ਨੇ ਸੁਣੀ, ਸੁਣ ਕੇ ਬਾਬਾ ਸੂਰਜਮਲ ਜੀ ਵੱਲ ਵੇਖਿਆ ਹੈ।
ਕਹਿਓ ਕਿ ਜਥਾ ਪਾਉ ਉਰ ਤੇਰੇ।
ਮਹਾਰਾਜ ਜੀ ਬੋਲੇ, ਕਹਿਣ ਲੱਗੇ ਸੂਰਜਮਲ, ਤੇਰੇ ਅੰਦਰ ਦੀ ਜਿਹੋ ਜੀ ਭਾਵਨਾ ਹੈ ਤੂੰ ਉਦਾਂ ਕਰ, ਤੂੰ ਸੁਤੰਤਰ ਹੈ। ਤੈਨੂੰ ਨੀ ਅਸੀਂ ਕਹਿੰਦੇ ਵੀ ਤੂੰ ਜਾ ਕੇ ਕਿੱਥੇ ਰਹਿਣਾ ਕਿੱਥੇ ਨਹੀਂ ਰਹਿਣਾ। ਤੇਰੇ ਮਨ ਦੀ ਇੱਛਾ ਹੈ, ਤੇਰੇ ਮਨ ਦੀ ਜਿਹੋ ਜੀ ਭਾਵਨਾ ਹੈ ਉਸੇ ਤਰ੍ਹਾਂ ਤੂੰ ਕਰ ਲੈ।
ਕਥਾ ਕਰੋ ਬੜ ਬੰਸ ਵਧੈ ਹੈ।
ਉਸੇ ਤਰ੍ਹਾਂ ਕਰੋ ਜੋ ਤੁਹਾਡੇ ਮਨ ਦੀ ਇੱਛਾ ਹੈ। ਅਸੀਂ ਬਟਨ ਕੀਤਾ ਸੂਰਜਮਲ, ਤੇਰੀ ਅੰਸ ਬੰਸ ਬਹੁਤ ਵਧੇਗੀ, ਤੇਰਾ ਬੰਸ ਬਹੁਤ ਜ਼ਿਆਦਾ ਵਧੇ ਫੁੱਲੇਗਾ।
ਕਿਰਤ ਕਿਰਤ ਗੁਰਤਾ ਕੋ ਪੈ ਹੈ।
ਤੇ ਗੁਰਤਾ ਗੱਦੀ ਜਿੰਨੀ ਵਡਿਆਈ ਤੇਰੀ ਅੰਸ ਬੰਸ ਨੂੰ ਓਦਾਂ ਹੀ ਮਿਲ ਜਾਏਗੀ, ਓਦਾਂ ਹੀ ਤੁਹਾਡਾ ਵਡਿਆਈ ਪੁਣਾ। ਗੁਰਤਾ ਦਾ ਇੱਥੇ ਮਤਲਬ ਹੈ ਵੱਡਾ ਪੁਣਾ। ਤੁਹਾਡਾ ਜਿਹੜਾ ਵਡਿਆਈ ਪੁਣਾ ਵੱਡਾ ਪੁਣਾ ਹੈ ਉਸ ਜਗਤ ਵਿਚ ਏਦਾਂ ਹੀ ਪ੍ਰਗਟ ਹੋ ਜਾਏਗਾ।
ਸਿੱਖ ਸੰਗਤ ਮੈਂ ਤੁਮਰੋ ਬੰਸ।
ਸਿੱਖ ਸੰਗਤਾਂ ਵਿਚ ਜਿਹੜੀ ਤੁਹਾਡੀ ਅੰਸ ਬੰਸ ਹੋਵੇਗੀ।
ਹੋਵੇ ਪੂਜ ਸਭ ਕੇ ਅਵਤੰਸ਼।
ਉਹ ਸਾਰਿਆਂ ਦੇ ਪੂਜਨੀਕ ਬਣਨਗੇ, ਔਰ ਸਾਰਿਆਂ ਦੇ ਅਵਤੰਸ਼ ਹੋਣਗੇ। ਸਾਰੀ ਸੰਗਤ ਦੇ ਵਾਸਤੇ ਤੁਹਾਡੀ ਅੰਸ ਬੰਸ ਪੂਜਨੀਕ ਹੋਵੇਗੀ। ਇਹਨਾਂ ਦੀ ਅੰਸ ਬੰਸ ਚੋਂ ਬਾਬਾ ਗੁਲਾਬ ਰਾਏ ਤੇ ਸ਼ਿਆਮ ਰਾਏ ਜੀ ਹੋਏ ਨੇ, ਜਿਨ੍ਹਾਂ ਨੇ ਫਿਰ ਆਨੰਦਪੁਰ ਸਾਹਿਬ ਗੁਰਤਾ ਗੱਦੀ ਵੀ ਲਾ ਲਈ ਸੀ ਤੇ ਉੱਥੇ ਗੁਰਤਾ ਗੱਦੀ ਲਾ ਕੇ ਬੈਠ ਗਏ ਸੀ। ਉੱਥੇ ਇੱਕ ਸਾਧ ਨੇ ਫਿਰ ਇਹਨਾਂ ਨੂੰ ਸਰਾਪ ਦੇ ਦਿੱਤਾ ਜਦੋਂ ਨੌਵੇਂ ਪਾਤਸ਼ਾਹ ਦੇ ਆਸਣ ਤੇ ਬੈਠੇ ਸੀ। ਉਹ ਇਤਿਹਾਸ ਜਿਵੇਂ ਜਿਵੇਂ ਅੱਗੇ ਕਥਾ ਚੱਲੇਗੀ ਦਸਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਉਹ ਜ਼ਿਕਰ ਆਏਗਾ। ਗੁਲਾਬ ਰਾਏ ਤੇ ਸ਼ਿਆਮ ਰਾਏ ਦਾ ਜਿਹੜਾ ਬਚਪਨ ਹੈ ਉਹ ਕਲਗੀਧਰ ਨਾਲ ਬਤੀਤ ਹੋਇਆ ਦਸਵੇਂ ਪਾਤਸ਼ਾਹ ਨੂੰ ਆਨੰਦਪੁਰ ਸਾਹਿਬ। ਤੇ ਮਹਾਰਾਜ ਜੀ ਕਹਿ ਰਹੇ ਨੇ ਕਿ ਤੇਰੀ ਅੰਸ ਬੰਸ ਦੀ ਵੀ ਬੜੀ ਪੂਜਾ ਹੋਵੇਗੀ, ਸਾਰੇ ਸਿੱਖਾਂ ਵਿਚ ਤੇਰੀ ਅੰਸ ਬੰਸ ਅਵਿਤੰਸ਼ ਰੂਪ ਹੋਵੇਗੀ।
ਅਣੀ ਰਾਏ ਰਹਿ ਮਸਤ ਨਾ ਬੋਲੇ।
ਬਾਬਾ ਅਣੀ ਰਾਏ ਜੀ ਵੀ ਸਤਿਗੁਰਾਂ ਦੇ ਪੁੱਤਰ ਸੀ, ਉਹ ਵੀ ਕੋਲ ਬੈਠੇ ਸੀ, ਉਹ ਮਸਤ ਰਹੇ। ਬਾਬਾ ਅਣੀ ਰਾਏ ਜੀ ਦਾ ਸੁਭਾਅ ਮਸਤ ਰਹਿੰਦਾ ਸੀ, ਉਹ ਬਿਲਕੁਲ ਮਸਤ ਬੈਠੇ ਰਹੇ। ਉਹਨਾਂ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ, ਨਾ ਹੀ ਬਾਬਾ ਅਣੀ ਰਾਏ ਜੀ ਕੁਝ ਬੋਲੇ ਨੇ।
ਬ੍ਰਹਮ ਗਿਆਨ ਮੈਂ ਬਿਰਤੀ ਅਡੋਲ।
ਬਾਬਾ ਅਣੀ ਰਾਏ ਜੀ ਦੀ ਜਿਹੜੀ ਬਿਰਤੀ ਹੈ ਉਹ ਬ੍ਰਹਮ ਗਿਆਨ ਵਿਚ ਅਡੋਲ ਟਿਕੀ ਹੋਈ ਹੈ। ਬ੍ਰਹਮ ਗਿਆਨ ਵਿਚ ਉਹਨਾਂ ਦੀ ਸੁਰਤ ਦਾ ਟਿਕਾਅ ਬਣਿਆ ਹੋਇਆ, ਉਹਨਾਂ ਦੀ ਸੁਰਤ ਦਸਮ ਦੁਆਰ ਦੇ ਵਿਚ ਹੀ ਬ੍ਰਹਮ ਗਿਆਨ ਚ ਟਿੱਕੀ ਰਹਿੰਦੀ ਹੈ।
ਤਿਮ ਸ੍ਰੀ ਤੇਗ ਬਹਾਦਰ ਦੋਏ।
ਜਿਵੇਂ ਬਾਬਾ ਅਣੀ ਰਾਏ ਜੀ ਨੇ ਕੁਝ ਬੋਲੇ, ਉਸੇ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕੁਝ ਨਹੀਂ ਬੋਲੇ, ਉਹ ਵੀ ਚੁੱਪ ਚਾਪ ਹੀ ਬੈਠੇ ਨੇ। ਉਹਨਾਂ ਨੇ ਵੀ ਕੋਈ ਵਚਨ ਨਹੀਂ ਕਿਹਾ ਕਿ ਮਹਾਰਾਜ ਮੈਂ ਕਿੱਥੇ ਜਾਵਾਂ ਕੀ ਕਰਾਂ। ਉਹਨਾਂ ਨੇ ਵੀ ਕਿਸੇ ਪ੍ਰਕਾਰ ਦਾ ਕੋਈ ਵਚਨ ਨਹੀਂ ਬੋਲਿਆ, ਉਹ ਵੀ ਚੁੱਪ ਕਰਕੇ ਬੈਠੇ ਰਹੇ।
ਹੱਥ ਜੋੜ ਨਿਮਰੀ ਸਿਰ ਹੋਏ।
ਹੱਥ ਜੋੜ ਕੇ ਸਿਰ ਨੀਵਾ ਕਰਕੇ ਬੈਠੇ ਰਹੇ ਪਿਤਾ ਜੀ ਦੇ ਅੱਗੇ। ਉਹਨਾਂ ਦਾ ਸਤਿਕਾਰ ਮੁੱਖ ਰੱਖਦਿਆਂ ਅੱਖਾਂ ਚੁੱਕ ਕੇ ਉੱਪਰ ਮੂੰਹ ਕਰਕੇ ਨਹੀਂ ਸਨ ਵੇਖਦੇ, ਸਿਰ ਝੁਕਾ ਕੇ ਹੱਥ ਜੋੜ ਕੇ ਬੈਠੇ ਰਹਿੰਦੇ ਨੇ।
ਪੁੰਨ ਸੰਗਤ ਅਰ ਬ੍ਰਿੰਦ ਮਸੰਦ।
ਇਹਦਾ ਸਾਰੇ ਪਰਿਵਾਰ ਨਾਲ ਬਚਨ ਹੋ ਗਿਆ ਸਤਿਗੁਰਾਂ ਦਾ, ਫਿਰ ਜਿੰਨੀ ਸੰਗਤ ਬੈਠੀ ਸੀ ਉੱਥੇ ਗੁਰੂ ਘਰ ਦੇ ਜਿਹੜੇ ਮਸੰਦ ਬੈਠੇ ਸਨ ਉਸ ਜਗ੍ਹਾ ਦੇ ਉੱਤੇ, ਉਹ ਜਿੰਨੀ ਸੰਗਤ ਤੇ ਮਸੰਦ ਬੈਠੇ ਹਨ,
ਸ੍ਰੀ ਹਰਗੋਬਿੰਦ ਕਹਿਓ ਬਿਲੰਦ,
ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਸਾਰੀ ਸੰਗਤ ਬੈਠੀ ਹੈ ਤੇ ਸਾਰੀ ਸੰਗਤ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਹੁਕਮ ਕਰਕੇ ਕਹਿਣ ਲੱਗੇ,
ਮਮ ਸਰੂਪ ਅਬ ਸ੍ਰੀ ਹਰ ਰਾਏ,
ਸਾਹਿਬ ਜੀ ਕਹਿਣ ਲੱਗੇ ਸੰਗਤ ਜੀ ਮੇਰਾ ਸਰੂਪ ਅੱਜ ਤੋਂ ਬਾਅਦ ਗੁਰੂ ਹਰ ਰਾਏ ਸਾਹਿਬ ਜੀ ਨੇ, ਇਹ ਹੁਣ ਮੇਰਾ ਸਰੂਪ ਨੇ, ਇਹਨਾਂ ਵਿਚ ਤੇ ਮੇਰੇ ਚ ਕੋਈ ਭੇਦ ਨਹੀਂ ਹੈ। ਜੋ ਅਦ ਪਤ ਇਕ ਪੋਸ਼ਿਸ਼ ਤਜ ਕੈ, ਬੈਠੇ ਸਭਾ ਦੁਤੀ ਤਨ ਸਜ ਕੈ, ਕਹਿੰਦੇ ਜਿਵੇਂ ਕੋਈ ਰਾਜਾ ਆਪਣੇ ਸਰੀਰ ਦੀ ਪੁਸ਼ਾਕ ਬਦਲ ਕੇ ਦੂਜੇ ਦਿਨ ਦੂਜੇ ਕੱਪੜੇ ਪਾ ਕੇ ਬੈਠਦਾ, ਕੱਪੜੇ ਬਦਲੇ ਨੇ, ਰਾਜਾ ਤਾਂ ਨਹੀਂ ਬਦਲਿਆ। ਮਹਾਰਾਜ ਜੀ ਕਹਿੰਦੇ ਸਿਰਫ ਸਰੀਰ ਬਦਲਿਆ, ਸਰੀਰ ਦਾ ਕੱਪੜਾ ਜਾਮਾ ਬਦਲਿਆ, ਅੰਦਰੋਂ ਕੁਝ ਨਹੀਂ ਬਦਲਿਆ, ਅੰਦਰੋਂ ਜੋਤ ਉਹੀ ਹੈ, ਜੋਤ ਉਹਾ ਜੁਗਤ ਸਾਹਿਬ, ਉਹੀ ਜੋਤ ਹੈ, ਜੋਤ ਨਹੀਂ ਬਦਲੀ ਹੋਈ। ਮਹਾਰਾਜ ਜੀ ਕਹਿੰਦੇ ਗੁਰੂ ਹਰ ਰਾਏ ਸਾਹਿਬ ਜੀ ਸਾਡਾ ਸਰੂਪ ਨੇ, ਇਹਨਾਂ ਤੇ ਵਿਚ ਤੇ ਸਾਡੇ ਚ ਅੱਜ ਤੋਂ ਬਾਅਦ ਕਿਸੇ ਨੇ ਕੋਈ ਫਰਕ ਜਾਂ ਕਿਸੇ ਨੇ ਕੋਈ ਭੇਦ ਨਹੀਂ ਸਮਝਣਾ।
ਮਮ ਸਮਾਨ ਹੋਏ ਮੋਦ ਉਪਾਏ,
ਮੇਰੇ ਸਮਾਨ ਇਹਨਾਂ ਨੂੰ ਜਾਣਨਾ ਹੈ, ਔਰ ਜਿਹੜਾ ਇਹਨਾਂ ਨੂੰ ਮੇਰੇ ਸਮਾਨ ਕਰਕੇ ਜਾਣੇਗਾ ਉਹਨਾਂ ਦੇ ਅੰਦਰ ਖੁਸ਼ੀ ਪੈਦਾ ਹੋਵੇਗੀ, ਉਹਨਾਂ ਨੂੰ ਪਰਮ ਆਨੰਦ ਦੀ ਅਵਸਥਾ ਪ੍ਰਾਪਤ ਹੋਵੇਗੀ।
ਇਹ ਸਦੇ ਅਨਕੋਲ ਇਹ ਸੰਭਾਰ,
ਇਹ ਆਪੇ ਸਾਰਿਆਂ ਨੂੰ ਸੰਭਾਲ ਲੈਣਗੇ। ਗੁਰੂ ਹਰ ਰਾਏ ਸਾਹਿਬ ਇਹ ਮੇਰਾ ਸਰੂਪ ਨੇ, ਹੁਣ ਤੁਹਾਡੇ ਸਾਰਿਆਂ ਦੀ ਜਿਹੜੀ ਸੰਭਾਲ ਹੈ ਇਹ ਆਪ ਕਰਨਗੇ, ਆਪ ਹੀ ਸਾਰਿਆਂ ਨੂੰ ਤੁਹਾਨੂੰ ਸੰਭਾਲ ਲੈਣਗੇ।
ਕਰੈ ਉਤਾਰਨ ਭਵ ਜਲ ਪਾਰ,
ਔਰ ਜਿਹੜਾ ਇਹਨਾਂ ਦੀ ਸ਼ਰਨ ਚ ਪਵੇਗਾ ਉਹਨੂੰ ਇਹ ਭਵ ਜਲ ਤੋਂ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦੇਣਗੇ, ਉਹਨੂੰ ਇਸ ਭਵ ਜਲ ਤੋਂ ਸੰਸਾਰ ਸਮੁੰਦਰ ਤੋਂ ਪਾਰ ਉਤਾਰਨਗੇ।
ਸ਼ਰਧਾ ਧਰੈ ਕਾਮਨਾ ਪਾਵੈ,
ਜਿਹੜਾ ਇਹਨਾਂ ਤੇ ਸ਼ਰਧਾ ਧਾਰਨ ਕਰੇਗਾ ਗੁਰੂ ਹਰ ਰਾਏ ਸਾਹਿਬ ਤੇ, ਉਹਨਾਂ ਦੀਆਂ ਕਾਮਨਾਵਾਂ ਪੂਰਨ ਹੋਣਗੀਆਂ, ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਜੋ ਜੋ ਕਾਮਨਾ ਕਰੋਗੇ ਗੁਰੂ ਹਰ ਰਾਏ ਸਾਹਿਬ ਤੁਹਾਡੀਆਂ ਕਾਮਨਾਵਾਂ ਪੂਰੀਆਂ ਕਰਨਗੇ।
ਜੋ ਤਰਕ ਹੈ ਸਭ ਆਪਣ ਗਵਾਵੈ,
ਤੇ ਜਿਹੜਾ ਇਹਨਾਂ ਤੇ ਤਰਕ ਕਰੇਗਾ ਉਹ ਆਪਣਾ ਸਭ ਕੁਝ ਗਵਾ ਬੈਠੇਗਾ, ਉਹਦੇ ਕੋਲ ਕੱਖ ਨਹੀਂ ਬਚੇਗਾ ਜਿਹੜਾ ਇਹਨਾਂ ਤੇ ਤਰਕ ਕਰੇਗਾ, ਜਿਹੜਾ ਇਹਨਾਂ ਤੇ ਤਰਕ ਬਿਰਤੀ ਰੱਖੇਗਾ ਉਹਨਾਂ ਦਾ ਕੱਖ ਨਾ ਰਹੇਗਾ, ਉਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ, ਆਪਣਾ ਸਭ ਕੁਝ ਗਵਾ ਲੈਣਗੇ।
ਲੋਕ ਪਰਲੋਕ ਦੁਖੀ ਸੋ ਰਹੇ,
ਔਰ ਉਹ ਬੰਦੇ ਇਸ ਲੋਕ ਵਿਚ ਵੀ ਦੁਖੀ ਰਹਿਣਗੇ ਤੇ ਅੱਗੇ ਪਰਲੋਕ ਵਿਚ ਵੀ ਉਹਨਾਂ ਨੂੰ ਦੁੱਖ ਭੋਗਣੇ ਪੈਣਗੇ, ਜੰਮਾ ਦੀ ਸਜ਼ਾ ਧਰਮ ਰਾਜੇ ਦਾ ਲੇਖਾ ਉਹਨਾਂ ਨੂੰ ਦੇਣਾ ਪਵੇਗਾ।
ਸੁਖ ਕੋ ਲੇਸ਼ ਮਾਤਰ ਨਹਿ ਲਹੈ,
ਉਹਨਾਂ ਨੂੰ ਲੇਸ਼ ਮਾਤਰ ਵੀ ਸੁਖ ਨਹੀਂ ਮਿਲੇਗਾ ਜਿਹੜੇ ਗੁਰੂ ਹਰ ਰਾਏ ਸਾਹਿਬ ਤੇ ਤਰਕ ਕਰਨਗੇ, ਉਹਨਾਂ ਨੂੰ ਜਿੰਨਾ ਲੇਸ਼ ਮਾਤਰ ਸੁੱਖ ਹੁੰਦਾ ਨਾ ਲੇਸ਼ ਜਿੰਨਾ, ਇੰਨਾ ਵੀ ਸੁੱਖ ਉਹਨਾਂ ਨੂੰ ਨਹੀਂ ਮਿਲੇਗਾ, ਉਹਨਾਂ ਨੂੰ ਪ੍ਰਾਪਤ ਨਹੀਂ ਹੋਵੇਗਾ।
ਸਭ ਸੁਣ ਕਰ ਤਬ ਗਰੀਬ ਨਿਭਾਈ,
ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸੁਣ ਕੇ ਸਾਰਿਆਂ ਨੇ ਆਪਣੇ ਸਿਰ ਨਿਵਾਏ ਨੇ, ਸਾਰਿਆਂ ਨੇ ਆਪਣੇ ਸੀਸ ਝੁਕਾਏ ਨੇ ਛੇਵੇਂ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਦਾ ਸਤਿਕਾਰ ਕਰਦਿਆਂ।
ਆਪ ਜਥਾ ਆਇਸ ਫੁਰਮਾਈ,
ਔਰ ਸੰਗਤ ਕਹਿਣ ਲੱਗੀ ਮਹਾਰਾਜ ਆਪ ਜੀ ਨੇ ਜਿਵੇਂ ਹੁਕਮ ਕੀਤਾ, ਆਪ ਜੀ ਨੇ ਜੈਸੀ ਆਗੇ ਆਪਣੇ ਮੁਖਾਰ ਬਿੰਦ ਚੋਂ ਕੀਤੀ ਹੈ,
ਸੋ ਸਭ ਕੇ ਸਿਰ ਪਰ ਹਿਤਵਾਰੀ,
ਮਹਾਰਾਜ ਆਪ ਜੀ ਦੀ ਇਹ ਆਗਿਆ ਸਾਡੇ ਸਾਰਿਆਂ ਦੇ ਸਿਰ ਮੱਥੇ, ਆਪ ਜੀ ਦਾ ਇਹ ਹੁਕਮ ਸਾਡੇ ਸਾਰਿਆਂ ਲਈ ਸਿਰ ਮੱਥੇ ਅਸੀਂ ਕਬੂਲ ਕਰਦੇ ਹਾਂ, ਇਸੇ ਤਰ੍ਹਾਂ ਹੀ ਆਪ ਜੀ ਦੇ ਬਚਨਾਂ ਦੀ ਪਾਲਣਾ ਕਰਾਂਗੇ।
ਮਾਨੈ ਸਾਦਰ ਆਨੰਦ ਧਾਰੀ,
ਮਹਾਰਾਜ ਆਪ ਜੀ ਦੇ ਬਚਨ ਸਤਿਕਾਰ ਨਾਲ ਮੰਨਾਂਗੇ, ਔਰ ਜੇ ਸਤਿਕਾਰ ਨਾਲ ਮੰਨਾਂਗੇ ਤੇ ਸਾਡੇ ਹਿਰਦੇ ਵਿਚ ਆਨੰਦ ਦੀ ਅਵਸਥਾ ਬਣੇਗੀ, ਆਨੰਦ ਨੂੰ ਧਾਰਨ ਕਰਾਂਗੇ ਅਸੀਂ ਆਪ ਜੀ ਦੇ ਬਚਨ ਸਤਿਕਾਰ ਨਾਲ ਮਨਨ ਕਰਕੇ।
ਜਿਮ ਸ੍ਰੀ ਅਰਜਨ ਤੇ ਤੁਮ ਲਖੈ,
ਮਹਾਰਾਜ ਜਿਵੇਂ ਗੁਰੂ ਅਰਜਨ ਸਾਹਿਬ ਦੇ ਜਾਣ ਤੋਂ ਬਾਅਦ ਅਸੀਂ ਤੁਹਾਨੂੰ ਉਹਨਾਂ ਦਾ ਰੂਪ ਕਰਕੇ ਵੇਖਿਆ, ਜਿਹੜੇ ਪੁਰਾਣੇ ਸਿੱਖ ਬੈਠੇ ਸੀ, ਕਹਿੰਦੇ ਗੁਰੂ ਅਰਜਨ ਸਾਹਿਬ ਦੇ ਸੱਚਖੰਡ ਜਾਣ ਤੋਂ ਬਾਅਦ ਅਸੀਂ ਤੁਹਾਨੂੰ ਉਹਨਾਂ ਦੇ ਸਰੂਪ ਕਰਕੇ ਵੇਖਿਆ ਤੁਹਾਡੇ ਵਿਚ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਅੰਦਰ, ਅਸੀਂ ਕਦੇ ਕੋਈ ਭੇਦ ਨਹੀਂ ਸਮਝਿਆ।
ਤਿਨ ਤੁਮ ਤੇ ਇਨ ਕੋ ਸਭ ਤਿਖੈ।
ਮਹਾਰਾਜ ਇਸੇ ਤਰ੍ਹਾਂ ਤੁਹਾਡੇ ਤੋਂ ਬਾਅਦ ਅਸੀਂ ਇਨ੍ਹਾਂ ਨੂੰ ਤੁਹਾਡਾ ਸਰੂਪ ਕਰਕੇ ਹੀ ਵੇਖਾਂਗੇ, ਤੁਹਾਡਾ ਰੂਪ ਕਰਕੇ ਹੀ ਜਾਣਾਂਗੇ, ਤੁਹਾਡੇ ਵਿਚ ਤੇ ਇਨ੍ਹਾਂ ਵਿਚ ਕੋਈ ਭੇਦ ਨਹੀਂ ਜਾਣਾਂਗੇ।
ਸਪਤਮ ਗੁਰੂ ਸਰੂਪ ਇਹ ਹੋਏ।
ਮਹਾਰਾਜ ਇਹ ਸਪਤਮੇ ਸਵਰੂਪ ਹੋ ਗਏ ਨੇ ਗੁਰੂ ਰੂਪ, ਇਹ ਸਤਵਾਂ ਸਰੂਪ ਇਨ੍ਹਾਂ ਨੇ ਧਾਰਨ ਕੀਤਾ ਹੈ ਗੁਰੂ ਰੂਪ ਹੋ ਕੇ।
ਗੁਰਤਾ ਦਈ ਤਬੈ ਤੇ ਜੋਏ।
ਮਹਾਰਾਜ ਜਦੋਂ ਦੀ ਆਪ ਜੀ ਨੇ ਗੁਰਤਾ ਗੱਦੀ ਦਿੱਤੀ ਹੈ ਉਦੋਂ ਦੀ ਇਨ੍ਹਾਂ ਵਿਚ ਆਪ ਜੀ ਦੀ ਜੋਤ ਵਿਦਮਾਨ ਹੋ ਚੁੱਕੀ ਹੈ, ਇਨ੍ਹਾਂ ਦਾ ਪ੍ਰਕਾਸ਼ ਉਦੋਂ ਦਾ ਹੋਰ ਜ਼ਿਆਦਾ ਵੱਧ ਗਿਆ ਹੈ ਮਹਾਰਾਜ ਜਦੋਂ ਦੀ ਆਪ ਜੀ ਨੇ ਇਨ੍ਹਾਂ ਅੰਦਰ ਆਪਣੀ ਜੋਤ ਰੱਖੀ ਹੈ।
ਜਿਸ ਥਲ ਦਿਪੈ ਆਪ ਕੀ ਜੋਤ।
ਮਹਾਰਾਜ ਜਿਸ ਜਗ੍ਹਾ ਤੇ ਤੁਹਾਡੀ ਜੋਤ ਬਿਰਾਜਮਾਨ ਹੁੰਦੀ ਹੈ, ਜਿਸ ਵੀ ਜਗ੍ਹਾ ਤੇ ਜਿਸ ਵੀ ਸਥਾਨ ਤੇ ਮਹਾਰਾਜ ਤੁਹਾਡੀ ਜੋਤ ਵਸਦੀ ਹੈ।
ਤੇਜ ਪ੍ਰਤਾਪ ਉਦਾਰ ਉਦੋਤ।
ਮਹਾਰਾਜ ਉਹਦਾ ਤੇਜ ਉਹਦਾ ਪ੍ਰਤਾਪ ਸੰਸਾਰ ਵਿਚ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ। ਉਦੋਤ ਕਹਿੰਦੇ ਨੇ ਪ੍ਰਗਟ ਹੋਣ ਨੂੰ, ਜਿਸ ਵਿਚ ਤੁਹਾਡੀ ਜੋਤ ਬਿਰਾਜਦੀ ਹੈ ਮਹਾਰਾਜ ਉਹਦਾ ਤੇਜ ਪ੍ਰਤਾਪ ਇਸ ਸੰਸਾਰ ਵਿਚ ਇਸ ਜਗਤ ਵਿਚ ਆਪਣੇ ਆਪ ਹੀ ਉਦੋਤ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ।
ਪ੍ਰਿੰਦ ਮਸੰਦ ਬਿਲੰਦ ਬਖਾਨੀ।
ਮਹਾਰਾਜ ਜੀ ਨੂੰ ਸੰਗਤ ਨੇ ਇਸ ਤਰ੍ਹਾਂ ਬੇਨਤੀ ਕੀਤੀ, ਫਿਰ ਜਿੰਨੇ ਮਸੰਦ ਸਨ ਉਹਨਾਂ ਸਾਰਿਆਂ ਨੇ ਮਹਾਰਾਜ ਜੀ ਨੂੰ ਇਸ ਤਰ੍ਹਾਂ ਬੇਨਤੀ ਕਹੀ।
ਸਭ ਸੰਗਤ ਬੋਲੀ ਤਬ ਬਾਨੀ।
ਫਿਰ ਸਾਰੀ ਸੰਗਤ ਬੋਲੀ, ਸਾਰੀ ਸੰਗਤ ਜਿਹੜੇ ਉੱਥੇ ਬੈਠੇ ਸਨ, ਭਾਈ ਭਾਨਾ ਜੀ, ਜੋਧ ਰਾਏ, ਲਾਲ ਚੰਦ, ਹੋਰ ਵੀ ਬੜੇ ਬੜੇ ਗੁਰਸਿੱਖ ਬੈਠੇ ਸੀ, ਸਾਰੀ ਸੰਗਤ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਸਿੱਖਣ ਕੋ ਕਰਤੱਵ ਜੋ ਸਾਰ।
ਮਹਾਰਾਜ ਜੀ ਜੋ ਗੁਰਸਿੱਖਾਂ ਲਈ ਕਰਤੱਵ ਹੈ ਕਿ ਗੁਰਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ ਔਰ ਕੀ ਨਹੀਂ ਕਰਨਾ ਚਾਹੀਦਾ, ਮਹਾਰਾਜ ਜੋ ਇਹ ਗੁਰਸਿੱਖਾਂ ਦਾ ਕਰਤੱਵ ਹੈ, ਜੋ ਗੁਰਸਿੱਖਾਂ ਦਾ ਕਰਮ ਹੈ।
ਸ੍ਰੀ ਮੁਖ ਤੇ ਅਬ ਕਰੋ ਉਚਾਰ।
ਆਪਣੇ ਮੁਖਾਰ ਬਿੰਦ ਚੋ ਸਾਨੂੰ ਉਪਦੇਸ਼ ਦਿਓ ਕਿ ਮਹਾਰਾਜ ਸਾਨੂੰ ਕੀ ਕਰਨਾ ਚਾਹੀਦਾ ਔਰ ਕੀ ਨਹੀਂ ਕਰਨਾ ਚਾਹੀਦਾ। ਸਿੱਖ ਨੇ ਤਾਂ ਉਹ ਕਰਮ ਕਰਨੇ ਨੇ ਜੋ ਗੁਰੂ ਨੇ ਹੁਕਮ ਕੀਤਾ ਹੈ, ਔਰ ਉਨ੍ਹਾਂ ਦਾ ਤਿਆਗ ਕਰਨਾ ਜਿਨ੍ਹਾਂ ਲਈ ਗੁਰੂ ਦੀ ਆਗਿਆ ਹੈ ਕਿ ਇਹ ਨਹੀਂ ਕਰਨੇ। ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ੋ ਕਿ ਸਾਡੇ ਵਾਸਤੇ ਕੀ ਕਰਤੱਵ ਹੈ, ਅਸੀਂ ਹੁਣ ਕੀ ਕਰੀਏ। ਸਾਰਿਆਂ ਦੀਆਂ ਡਿਊਟੀਆਂ ਤੁਸੀਂ ਲਾ ਦਿੱਤੀਆਂ, ਲਾਲ ਚੰਦ ਨੂੰ ਕਿਹਾ ਕਿ ਤੂੰ ਸੁਰ ਸਿੰਘ ਚਲਾ ਜਾ, ਮਾਤਾ ਨਾਨਕੀ ਜੀ ਹੁਣਾਂ ਨੂੰ ਕਿਹਾ ਤੁਸੀਂ ਬਕਾਲੇ ਚਲੇ ਜਾ, ਰੂਪੇ ਨੂੰ ਕਿਹਾ ਕਿ ਆਪਣੇ ਪਿੰਡ ਚਲਾ ਜਾਏ, ਜੋਧ ਰਾਏ ਨੂੰ ਕਿਹਾ ਆਪਣੇ ਨਗਰ ਚਲਾ ਜਾਏ। ਮਹਾਰਾਜ ਸਾਰੀ ਸੰਗਤ ਵਾਸਤੇ ਤੁਹਾਡਾ ਸਾਂਝਾ ਉਪਦੇਸ਼ ਕੀ ਹੈ ਕਿ ਸਾਡੇ ਸਾਰਿਆਂ ਵਾਸਤੇ ਹੁਣ ਕੀ ਕਰਤੱਵ ਹੈ, ਸਾਨੂੰ ਕੀ ਕਰਨਾ ਚਾਹੀਦਾ ਔਰ ਕੀ ਨਹੀਂ ਕਰਨਾ ਚਾਹੀਦਾ।
ਜਿਸ ਤੇ ਪਰਮ ਗਤੀ ਕੋ ਪਾਵੈ।
ਮਹਾਰਾਜ ਕਿਰਪਾ ਕਰਕੇ ਸਾਨੂੰ ਆਗਿਆ ਦਿਓ, ਹੁਕਮ ਕਰੋ ਜਿਹਦੇ ਨਾਲ ਸਾਨੂੰ ਪਰਮ ਗਤੀ ਦੀ ਪ੍ਰਾਪਤੀ ਹੋਵੇ, ਸਦਗਤੀ ਸ੍ਰੇਸ਼ਟ ਗਤੀ ਦੀ ਪ੍ਰਾਪਤੀ ਹੋਵੇ।
ਜਨਮ ਮਰਨ ਸੰਤਾਪ ਮਿਟਾਵੈ।
ਮਹਾਰਾਜ ਸਾਡਾ ਜਿਹੜਾ ਜਨਮ ਤੇ ਮਰਨ ਦਾ ਸੰਤਾਪ ਹੈ, ਅਸੀਂ ਆਪਣਾ ਇਹ ਸੰਤਾਪ ਮਿਟਾ ਲਈਏ ਤੁਹਾਡੇ ਬਚਨ ਸੁਣ ਕੇ। ਸਾਡਾ ਇਹ ਜਨਮ ਤੇ ਮਰਨ ਦਾ ਸੰਤਾਪ ਮਿਟ ਜਾਏ, ਐਸੀ ਆਗਿਆ ਐਸਾ ਹੁਕਮ ਮਹਾਰਾਜ ਆਪ ਜੀ ਕਿਰਪਾ ਕਰਕੇ ਕਰੋ।
ਸੁਣ ਕੇ ਰਾਵਰ ਕੋ ਉਪਦੇਸ਼।
ਮਹਾਰਾਜ ਜੀ ਤੁਹਾਡਾ ਪਵਿੱਤਰ ਪਾਵਨ ਉਪਦੇਸ਼ ਸੁਣ ਕੇ, ਜੇ ਤੁਸੀਂ ਉਪਦੇਸ਼ ਕਰੋਗੇ ਸਾਨੂੰ ਤੁਹਾਡਾ ਪਵਿੱਤਰ ਪਾਵਨ ਉਪਦੇਸ਼ ਸਰਵਣ ਕਰਕੇ।
ਹੱਥ ਵਿਕਾਰ ਸੁਖ ਲਹਿ ਅਸ਼ੀਸ਼।
ਮਹਾਰਾਜ ਸਾਡੇ ਅੰਦਰੋਂ ਵਿਕਾਰਾਂ ਦਾ ਨਾਸ ਹੋਵੇ, ਜਦੋਂ ਤੁਸੀਂ ਉਪਦੇਸ਼ ਦਿਓਗੇ, ਤੁਹਾਡਾ ਉਪਦੇਸ਼ ਅਸੀਂ ਸੁਣਾਂਗੇ ਤੇ ਤੁਹਾਡਾ ਉਪਦੇਸ਼ ਸੁਣ ਕੇ ਸਾਡੇ ਵਿਕਾਰ ਖਤਮ ਹੋਣਗੇ, ਸਾਡੇ ਵਿਕਾਰਾਂ ਦਾ ਨਾਸ ਹੋਵੇਗਾ, ਤੇ ਜਿੱਥੇ ਵਿਕਾਰ ਖਤਮ ਹੋਣਗੇ ਉਥੇ ਸਾਨੂੰ ਆਤਮਕ ਸੁਖ ਦੀ ਪ੍ਰਾਪਤੀ ਹੋਵੇਗੀ, ਸਾਨੂੰ ਆਤਮਕ ਆਨੰਦ ਪ੍ਰਾਪਤ ਹੋਵੇਗਾ ਤੁਹਾਡੇ ਪਵਿੱਤਰ ਬਚਨ ਸੁਣ ਕੇ, ਤੁਹਾਡਾ ਪਵਿੱਤਰ ਉਪਦੇਸ਼ ਸੁਣ ਕੇ।
ਇਮ ਸੁਣ ਸਭ ਸਿੰਘ ਸੰਗਤ ਕੀ ਬਾਣੀ।
ਏਦਾਂ ਸਾਰੀ ਸੰਗਤ ਦੀ ਫਰਿਆਦ, ਸਾਰੀ ਸੰਗਤ ਦੀ ਬੇਨਤੀ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣੀ ਹੈ।
ਹਿਤ ਆਪਣੇ ਕਰ ਜੋਰ ਬਖਾਨੀ।
ਤੋ ਸਾਰੀ ਸੰਗਤ ਦੇ ਭਲੇ ਵਾਸਤੇ, ਕਿਉਂਕਿ ਸੰਗਤ ਨੇ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਆਪਣੇ ਹਿੱਤ ਲਈ ਬੇਨਤੀ ਕੀਤੀ ਹੈ, महाराज सानू उपदेश दियो असी की करिए ते सारी संगत दा भला जान के इना सारयां दा भला होवे इना सारयां दी कल्याण होवे ए जान करके सतगुरु गरीब नवाज जी
श्री हर गोबिंद धीर विशेष
धन गुरु हर गोबिंद साहब जी महाराज जी जो महान धीरज नु धारण करन वाले ने विशेष धीरज दे धारनी हन
कहो शब्द द्वारा उपदेश
महाराज जी ने एक शब्द उचारिया गुरु ग्रंथ साहब जी का शब्द द्वारा उपदेश दिता सारी संगत नु श्री गुरु ग्रंथ साहब जी का एक पावन शब्द श्री गुरु हरगोबिंद साहब जी महाराज जी ने अपने मुखार बिंद चो राग मारू का शब्द जो पंजवें पातशाह गुरु अर्जन देव साहब ने उचारण किया है ओ शब्द महाराज जी ने सारी संगत नु उपदेश वजो सरवण कराया ओ शब्द दी विचार आपां कल दी कथा च सरवण करांगे शहीद भाई तारू सिंह दा शहीदी दिहाड़ा है उन्हां दी शहादत नु कोटि कोटि प्रणाम नमस्कार है और जिथे अज सावण दी संक्रांत दा दिहाड़ा है उहदे वास्ते गुरु चरणा च अरदास है कि महाराज ਇਹ ਸਾਵਣ ਦਾ ਮਹੀਨਾ ਸੁੱਖਾਂ ਦਾ ਬਤੀਤ ਹੋਵੇ ਤੁਹਾਡੀ ਸੰਗਤ ਕਰਦਿਆਂ ਕੀਰਤਨ ਕਰਦਿਆਂ ਕਥਾ ਕਰਦਿਆਂ ਤੇ ਸੁਣਦਿਆਂ ਆਪ ਜੀ ਦੀ ਸੰਗਤ ਕਰਦਿਆਂ ਇਹ ਸਮਾਂ ਬਤੀਤ ਹੋਵੇ ਮਹੀਨਾ ਬਤੀਤ ਹੋਵੇ ਇਹ ਬੇਨਤੀ ਕਰਦਿਆਂ ਹੋਇਆਂ ਦਾਸ ਖਿਮਾ ਦਾ ਜਾਚਕ ਹੈ ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਮੁਖ ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂ ਕੈ ਸਦਾ ਬਿਵੇਕ
ਹੇ ਅਪਰੰਪਰ ਹਰ ਹਰੇ
ਹੈਪੀ ਹੋਵਨ ਹਾਰ
ਹੇ ਸੰਤ ਤਹ ਤੈ ਸਦਾ ਸੰਗ
ਹੇ ਤਾਰਾ ਆਧਾਰ
ਹੇ ਠਾਕੁਰ ਹੋ ਦਾਸ ਰੂ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਤ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਉਰ ਪਾਰ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਉਰ ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।